ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਧਨ ਹਰ ਬੂੰਦ ਬਸਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਾਵ ਸਾਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਾਬ ਜਨ ਭਲ ਉਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਜਬ ਲਓ ਨਹੀਂ ਭਾਗ ਲਲਾਰ ਉਦੈ ਤਬ ਲਓ ਭ੍ਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਤੁਮਰੀ ਮਹਿਮਾ ਅਪਰ ਅਪਾਰਾ ਜਾ ਕਾ ਲਹਿਓ ਨਾ ਕਿਨਹੂ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜਾ ਮੂਕ ਉਚਰੈ ਸ਼ਾਸਤਰ ਖੱਟ ਸਿੰਘ ਕਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਈ ਆਹਾ ਬੁੱਧ ਪ੍ਰਭ ਤੁਛ ਹਮਾਰੀ ਪਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਚੇਤਾ ਜਿਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਇਹਾ ਤੂੰ ਕਰਾਏ ਦੇਹਾ ਹੋ ਕਰੀ ਵਖਿਆਨ ਦਾਸਨ ਦਾਸ ਕਹਿ ਜਨ ਨਾਨਕ ਇਹਾ ਤੂੰ ਕਰਾਏ ਇਹਾ ਹੋ ਕਰੀ ਵਖਿਆਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਲਤਾਨ ਪੁੱਛੈ ਸੁਨ ਬੇਨਾਮਾ ਦੇਖੋ ਰਾਮ ਤੁਮਾਰੇ ਕੰਮਾ। ਸੁਲਤਾਨ ਪੁੱਛੇ ਸੁਨ ਬੇਨਾਮਾ ਦੇਖੋ ਰਾਮ ਤੁਮਾਰੇ ਕੰਮਾ। ਨਾਮਾ ਸੁਲਤਾਨੇ ਬਾਦਲਾ ਦੇਖੋ ਤੇਰਾ ਹਰ ਬੀ ਠੋਲਾ ਰਹਾਓ। ਸੁਲਤਾਨ ਪੁੱਛੇ ਸੁਨ ਬੇਨਾਮਾ ਦੇਖੋ ਰਾਮ ਤੁਮਾਰੇ ਕੰਮਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਆਪ ਗੁਰਮੁਖੋ ਪਿਆਰਿਓ, ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਗਰੀਬ ਨਿਵਾਜ ਪਾਤਸ਼ਾਹ ਦੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਕਰਕੇ, ਨਿਤਨੇਮ ਦੀਆਂ ਬਾਣੀਆਂ ਸਰਵਣ ਕਰਕੇ, ਰਾਗੀ ਸਿੰਘਾਂ ਦੀ ਰਸਨਾ ਤੋਂ ਅੰਮ੍ਰਿਤਮਈ ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਦੇਖੇ ਵਿਚ ਲਾਇਆ ਹੈ। ਵੱਡਿਆਂ ਭਾਗਾਂ ਵਾਲੇ ਹੋ, ਗੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗ ਚੱਲ ਜਾਏ ਜੁੜੰਦੇ, ਉਨ੍ਹਾਂ ਗੁਰਸਿੱਖਾਂ ਉਨ੍ਹਾਂ ਮਾਈਆਂ ਭਾਈਆਂ ਗੁਰਮੁਖਾਂ ਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਕੁਰਬਾਨ ਜਾਈਏ ਬਲਿਹਾਰ ਜਾਈਏ, ਹੋ ਬਲਿਹਾਰ ਹੈ ਜਾਓ ਤਿੰਨਾ ਕਹਿ, ਦੈਣ ਜੋ ਤੇਰਾ ਨਾਓ, ਦੈਣ ਜੋ ਤੇਰਾ ਨਾਓ ਤਿੰਨਾ ਕਹਿ, ਹੋ ਸਦ ਬਲਿਹਾਰ ਹੈ ਜਾਓ, ਬਾਰ ਨੈ ਬਲਿਹਾਰ ਨੈ ਲੱਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਿਆ। ਔਰ ਜਿਹੜੇ ਭਾਈ ਵਾਹਿਗੁਰੂ ਪਰਮੇਸ਼ਰ ਜੀ ਦਾ ਜਿਹੜਾ ਪਾਵਨ ਨਾਮ ਹੈ ਔਰ ਉਸ ਨੂੰ ਪ੍ਰਾਣਾ ਦਾ ਪਿਆਰਾ ਸਮਝ ਕਰਕੇ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਇਸ ਪ੍ਰਕਾਰ ਸੰਗਤ ਕਰਦੇ ਹਨ, ਨਾਮ ਜਪਦੇ ਹਨ, ਉਨ੍ਹਾਂ ਤੋਂ ਵਾਰ ਨੇ ਬਲਿਹਾਰ ਨੇ ਜਾਈਏ। ਤੋ ਸਾਧ ਸੰਗਤ ਜੀ ਆਓ, ਹੁਣ ਗੁਰੂ ਗਰੀਬ ਨਿਵਾਜ ਜੀ ਦੀ ਕਿਰਪਾ ਸਦਕਾ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਪਾਠ ਦੀ ਕਥਾ ਵਿਚਾਰ ਚੱਲ ਰਹੀ ਹੈ, ਸੋ ਕੁਝ ਸਮੇਂ ਵਾਸਤੇ ਆਪੋ ਆਪਣੀਆਂ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਆਪਣੇ ਸੁਰਤਿਆਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੁਆਰਾ ਬਾਣੀ ਦੁਆਰਾ ਜੋ ਮਹਾਰਾਜ ਜੀ ਪਾਵਨ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ, ਐਸਾ ਪਾਵਨ ਉਪਦੇਸ਼ ਸਰਵਣ ਕਰਨਾ ਕਰੀਏ ਜੀ। ਸਤਸੰਗ ਜੀ, ਭੈਰੋਂ ਰਾਗ ਦੇ ਅੰਦਰ ਜੋ ਭਗਤ ਨਾਮਦੇਵ ਜੀ ਦੀ ਬਾਣੀ ਹੈ, ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਅੰਦਰ ਕਥਨ ਕੀਤੀ ਹੈ, ਅੰਕਿਤ ਕੀਤੀ ਹੈ ਔਰ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ। ਸੁਲਤਾਨ ਪੁੱਛੈ ਸੁਨਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਸੋ ਸਾਧ ਸੰਗਤ ਜੀ, ਇਸ ਸ਼ਬਦ ਦੀ ਜਿਹੜੀ ਭੂਮਿਕਾ ਹੈ ਉਹ ਥਾਨਕਾ ਹੈ, ਸੰਪਰਦਾਇ ਮੁਤਾਬਕ ਇਸ ਪ੍ਰਕਾਰ ਹੈ। ਇਕ ਭਗਤ ਨਾਮਦੇਵ ਜੀ ਦਾ ਬੜਾ ਪ੍ਰੇਮੀ ਜਗਿਆਸੂ, ਭਗਤ ਜੀ ਦੀ ਸੰਗਤ ਕਰਨ ਵਾਲਾ, ਭਗਤ ਜੀ ਦਾ ਸ਼ਰਧਾਲੂ ਔਰ ਇਕ ਦਿਨ ਪਾਸ ਆਇਆ, ਬੜੇ ਪਿਆਰ ਦੇ ਨਾਲ ਨਮਸਕਾਰ ਕਰਕੇ ਭਗਤ ਜੀ ਨੂੰ ਪਾਸ ਬੈਠ ਗਿਆ ਔਰ ਬੜੇ ਪਿਆਰ ਦੇ ਨਾਲ ਕਹਿਣ ਲੱਗਾ ਕਿ ਪਰਮੇਸ਼ਰ ਦੇ ਪਿਆਰੇ ਭਗਤ ਜੀ, ਸਾਡੇ ਤਾਈ ਦੱਸਣਾ ਕਰੋ, ਅਸੀਂ ਇਹ ਸੁਣਿਆ ਹੈ ਹੋਰਨਾਂ ਲੋਕਾਂ ਦੇ ਪਾਸੋਂ ਕਿ ਇਕ ਦਿਨ ਜਿਹੜਾ ਸਨੇਮ ਸ਼ਾਹ ਬਾਦਸ਼ਾਹ ਹੈ ਉਸ ਨੇ ਤੁਹਾਨੂੰ ਬੰਨ ਲੈਣਾ ਕੀਤਾ ਸੀ, ਉਹ ਕੀ ਕਾਰਨ ਬਣਿਆ ਤੁਹਾਨੂੰ ਬੰਨਣ ਦਾ, ਔਰ ਮੈਂ ਸੁਣਿਆ ਤੁਹਾਡੇ ਤਾਈ ਭਾਰੀ ਦੁੱਖ ਸਜਾਵਾਂ ਦੇਣ ਦਾ ਹੁਕਮ ਕੀਤਾ ਉਸ ਨੇ ਬੰਨ ਕਰਕੇ, ਔਰ ਉਹ ਕੀ ਕਾਰਨ ਸੀ। ਇਵੇਂ ਜਗਿਆਸੂ ਨੇ ਜਦੋਂ ਆਣ ਕਰਕੇ ਭਗਤ ਜੀ ਦੇ ਪਾਸ ਬੇਨਤੀ ਕੀਤੀ ਔਰ ਭਗਤ ਜੀ ਉਸ ਦੇ ਤਾਈ ਕਹਿਣ ਲੱਗੇ ਕਿ ਭਾਈ ਅਸੀਂ ਇਕ ਦਿਨ ਬਾਹਰ ਸੈਲ ਵਾਸਤੇ ਜਾ ਰਹੇ ਸਾਂ ਔਰ ਉਧਰੋਂ ਜੋ ਜੱਦੂ ਬ੍ਰਾਹਮਣ ਸੀ ਉਹ ਚੜਾਈ ਕਰ ਗਿਆ ਸੀ, ਸਰੀਰ ਛੱਡ ਗਿਆ ਸੀ ਔਰ ਇਸ ਵਾਸਤੇ ਉਸ ਦਾ ਨੜੋਆ ਲੈ ਕਰਕੇ ਉਸ ਦੀ ਲੋਥ ਨੂੰ ਸਰੀਰ ਨੂੰ ਚੁੱਕ ਕਰਕੇ ਔਰ ਨਾਲ ਹੀ ਉਸ ਦੀ ਘਰ ਦੀ ਨੂੰ ਲਿਆ ਰਹੇ ਸਨ ਔਰ ਇਸ ਪ੍ਰਕਾਰ ਉਹਦਾ ਸਤਿਕਾਰ ਕਰਨ ਵਾਸਤੇ ਤੁਰੇ ਆ ਰਹੇ ਸਨ ਔਰ ਭਗਤ ਜੀ ਕਹਿੰਦੇ ਸਾਨੂੰ ਦੇਖ ਕਰਕੇ ਉਸ ਜੱਦੂ ਬ੍ਰਾਹਮਣ ਦੀ ਜਿਹੜੀ ਘਰ ਵਾਲੀ ਸੀ ਉਹ ਸਤੀ ਹੋਣ ਵਾਸਤੇ ਜੋ ਆਪਣੇ ਪ੍ਰਾਣਾ ਤੋਂ ਪਿਆਰੇ ਪਤੀ ਦੇ ਨਾਲ ਇਸ ਪ੍ਰਕਾਰ ਚੱਲੀ ਆ ਰਹੀ ਸੀ ਲੋਥ ਦੇ ਨਾਲ ਔਰ ਉਸ ਨੇ ਜਦੋਂ ਭਗਤ ਜੀ ਦੇ ਤਾਈ ਦੇਖਿਆ ਔਰ ਭਗਤ ਜੀ ਦੇ ਤਾਈ ਜਾ ਕਰਕੇ ਉਸ ਨੇ ਨਮਸਕਾਰ ਕਰ ਦਿੱਤੀ, ਬੜੇ ਪਿਆਰ ਦੇ ਨਾਲ ਮੱਥਾ ਟੇਕਿਆ ਔਰ ਭਗਤ ਜੀ ਦੇ ਮੁਖ ਦੇ ਵਿਚੋਂ ਸੁਤਾ ਸਿੱਧ ਬਚਨ ਨਿਕਲ ਗਏ, ਜਾ ਤੂੰ ਸੁਹਾਗਵੰਤੀ। ਔਰ ਇਸ ਵਾਸਤੇ ਕਹਿੰਦੇ ਜਾ ਸੁਹਾਗਵੰਤੀ, ਤੋ ਉਹ ਇਸ ਵਾਸਤੇ ਐਸੇ ਬਚਨ ਭਗਤ ਜੀ ਦੇ ਸੁਣ ਕਰਕੇ ਜੋ ਭਗਤ ਜੀ ਨੇ ਸੁਤਾ ਸਿੱਧ ਬਚਨ ਐਸੇ ਕੀਤੇ, ਸਾਧ ਸੰਗਤ ਜੀ ਉਸ ਇਸਤਰੀ ਨੇ ਜੱਦੂ ਬ੍ਰਾਹਮਣ ਦੀ ਨੇ ਜੋ ਤੇ ਆਪਣੇ ਪਤੀ ਦੇ ਨਾਲ ਸਤੀ ਹੋਣ ਵਾਸਤੇ ਜਾ ਰਹੀ ਔਰ ਭਗਤ ਜੀ ਨੂੰ ਦੇਖ ਕੇ ਨਮਸਕਾਰ ਕਰਨ ਲੱਗ ਪਈ ਰਸਤੇ ਦੇ ਅੰਦਰ, ਔਰ ਭਗਤ ਜੀ ਨੇ ਜਦੋਂ ਐਸੇ ਸੁਤਾ ਸਿੱਧ ਬਚਨ ਆਪਣੇ ਮੁਖ ਦੇ ਵਿਚੋਂ ਕਹਿ ਦਿੱਤੇ ਕਿ ਜਾ ਤੂੰ ਤੇ ਸੁਹਾਗਵੰਤ, ਇਸ ਵਾਸਤੇ ਸਾਧ ਸੰਗਤ ਜੀ ਉਹ ਕਹਿਣ ਲੱਗੀ ਕਿ ਸਵਾਮੀ ਜੀ ਮੇਰਾ ਤੇ ਪਤੀ ਚੜਾਈ ਕਰ ਗਿਆ ਹੈ ਤੇ ਮੈਂ ਤੇ ਆਪਣਾ ਜਿਹੜਾ ਵੇਖੋ ਸਰੀਰ ਦਾ ਲਿਬਾਸ ਹੈ ਉਹ ਜੋ ਸਤੀ ਹੋਣ ਵਾਸਤੇ ਜਾਂਦੀਆਂ ਨੇ ਬੀਬੀਆਂ ਤੇ ਉਹ ਲਿਬਾਸ ਆਪਣੇ ਸਰੀਰ ਤੇ ਪਾਉਂਦੀਆਂ ਨੇ ਉਹ ਮੈਂ ਧਾਰਨ ਕੀਤਾ ਹੋਇਆ ਹੈ ਤੇ ਮੈਂ ਤੇ ਆਪਣੀ ਪਤੀ ਦੀ ਇਸ ਵਾਸਤੇ ਚਿਖਾ ਦੇ ਅੰਦਰ ਸਤੀ ਹੋਣ ਵਾਸਤੇ ਜਾ ਰਹੀ ਹਾਂ ਤੇ ਤੁਸੀਂ ਮੈਨੂੰ ਸੁਹਾਗਵੰਤੀ ਕਹਿ ਦਿੱਤਾ ਹੈ, ਇਸ ਵਾਸਤੇ ਇਹ ਜਿਹੜੇ ਆਪ ਜੀ ਨੇ ਬਚਨ ਕਹੇ ਹਨ ਇਹ ਤੇ ਭਾਵ ਜਿੱਥੇ ਨਹੀਂ ਹੋ ਸਕਦੇ, ਕਿਉਂਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਜਨ ਸਾਧੂ ਜਨ ਹਨ ਉਹਨਾਂ ਦੇ ਬਚਨ ਤੇ ਅਟਲ ਹਨ, ਇਸ ਵਾਸਤੇ ਤੁਸੀਂ ਸੁਹਾਗਵੰਤੀ ਮੇਰੇ ਤਾਂ ਹੀ ਕਹਿ ਰਹੇ ਔਰ ਮੈਂ ਤੇ ਸਤੀ ਹੋਣ ਵਾਸਤੇ ਤੁਰੀ ਜਾ ਰਹੀ, ਇਹ ਉਲਟ ਬਚਨ ਹੋ ਗਏ ਨੇ। ਔਰ ਇਸ ਵਾਸਤੇ ਕਹਿੰਦੇ ਜਦੋਂ ਐਸੀ ਭਗਤ ਜੀ ਦੇ ਤਾਂ ਹੀ ਬੇਨਤੀ ਕੀਤੀ ਉਸ ਨੇ, ਔਰ ਸਾਧ ਸੰਗਤ ਜੀ ਭਗਤ ਜੀ ਨੇ ਕਹਿੰਦੇ ਜਲ ਦਾ ਕੜਵਾ ਹੱਥ ਦੇ ਅੰਦਰ ਸੀ ਪਾਣੀ ਦਾ ਛਿੱਟਾ ਮਾਰ ਕਰਕੇ ਔਰ ਰਾਮ ਦੇ ਨਾਮ ਨੂੰ ਯਾਦ ਕਰਦਿਆਂ ਉਸ ਬ੍ਰਾਹਮਣ ਨੂੰ ਜਿੰਦਾ ਕਰ ਦਿੱਤਾ। ਔਰ ਇਸ ਵਾਸਤੇ ਸਾਧ ਸੰਗਤ ਜੀ ਐਸਾ ਭਗਤ ਜੀ ਦਾ ਜਿਹੜਾ ਬਚਨ ਸੀ ਉਹ ਟਲ ਹੀ ਰਿਹਾ। ਇਸੇ ਬਾਬਤ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਹਨ, ਦਸ ਬਾਸਰ ਨਖੇਤਰ ਬਿਨਾਸੀ ਰਵ ਸਸੀ ਅਰਬੇ ਨਾਦਾ, ਫਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ। ਕਿ ਜੋ ਭਗਤ ਜੀ ਨੇ ਬਚਨ ਕੀਤਾ ਸੀ ਕਿ ਜਾ ਤੂੰ ਤੇ ਸੁਹਾਗਵੰਤ, ਔਰ ਉਸ ਨੇ ਬੇਨਤੀ ਕੀਤੀ ਕਿ ਮੈਂ ਤੇ ਸਤੀ ਹੋਣ ਵਾਸਤੇ ਜਾ ਰਹੀ ਹਾਂ, ਤੁਸੀਂ ਸੁਹਾਗਵੰਤੀ ਕਹਿ ਰਹੇ ਹੋ, ਇਸ ਵਾਸਤੇ ਕਿਵੇਂ ਬਚਨ ਹੈ ਮੇਰੇ ਤਾਂ ਕਹਿ ਕੇ। ਔਰ ਇਸ ਵਾਸਤੇ ਸਾਧ ਸੰਗਤ ਜੀ ਭਗਤ ਜੀ ਦੇ ਮਨ ਵਿਚ ਕਰਨਾ ਆਈ ਐਸੇ ਬਚਨ ਨੂੰ ਜਾਣ ਕੇ ਪਸ਼ਚਾਤਾਪ ਵੀ ਕੀਤਾ ਕਿ ਕਾਹਨੂੰ ਸੁਤਰ ਸਿੱਧ ਬਚਨ ਐਸੇ ਨਿਕਲ ਗਏ ਨੇ, ਪਰ ਉਸ ਦੇ ਤਾਈ ਜਵਾਬ ਦਿੱਤਾ। ਔਰ ਜਿਹੜੇ ਜਗਿਆਸੂ ਨੇ ਆਣ ਕੇ ਭਗਤ ਜੀ ਦੇ ਚਰਨਾਂ ਦੇ ਅੰਦਰ ਬੇਨਤੀ ਕੀਤੀ ਹੈ ਕਿ ਭਗਤ ਜੀ ਮੈਂ ਸੁਣਿਆ ਹੈ ਤੁਹਾਨੂੰ ਸਲੇਮ ਸ਼ਾਹ ਬਾਦਸ਼ਾਹ ਨੇ ਬੰਨ ਲਿਆ ਸੀ, ਭਾਰੀ ਦੁੱਖ ਦੇਣ ਵਾਸਤੇ ਸਜਾਵਾਂ ਦੇਣ ਵਾਸਤੇ ਹੁਕਮ ਕੀਤਾ ਸੀ, ਔਰ ਉਹ ਕੀ ਕਾਰਨ ਹੈ ਉਹ ਮੇਰੇ ਤਾਈ ਦੱਸੋ। ਭਗਤ ਜੀ ਦੱਸ ਰਹੇ ਨੇ ਜਦੋਂ ਉਹ ਬ੍ਰਾਹਮਣ ਜਿੰਦਾ ਹੋ ਗਿਆ ਜੱਦੂ ਬ੍ਰਾਹਮਣ, ਇਸ ਪ੍ਰਕਾਰ ਸਾਡੇ ਸੁਤਾ ਸਿੱਧ ਬਚਨ ਨਿਕਲ ਗਏ ਤੇ ਉਹ ਬਚਨਾਂ ਨੂੰ ਪੂਰਾ ਕਰਨ ਵਾਸਤੇ ਉਸ ਦੇ ਤਾਈ ਜਦੋਂ ਜਿੰਦਾ ਕਰ ਦਿੱਤਾ ਉਹ ਜਿੰਦਾ ਹੋ ਗਿਆ। ਔਰ ਇਹ ਗੱਲ ਚੱਲਦੀ ਚੱਲਦੀ ਸਲੇਮ ਸ਼ਾਹ ਦੇ ਪਾਸ ਚਲੀ ਗਈ, ਔਰ ਜਿਹੜਾ ਸਲੇਮ ਸ਼ਾਹ ਬਾਦਸ਼ਾਹ ਸੀ ਉਸ ਦੀ ਕਿਸੇ ਕਾਰਨ ਕਰਕੇ ਜੋ ਬੜੀ ਪਿਆਰੀ ਉਸ ਦੀ ਗਊ ਸੀ ਗਾਂ ਸੀ ਉਸ ਨੇ ਆਪਣੇ ਪਾਸ ਰੱਖੀ ਹੋਈ, ਬੜਾ ਪਿਆਰ ਸੀ ਉਸ ਗਊ ਦੇ ਨਾਲ ਉਸ ਦਾ, ਔਰ ਜਦੋਂ ਕਿਸੇ ਕਾਰਨ ਕਰਕੇ ਉਹ ਗਊ ਮਰ ਗਈ ਚੜਾਈ ਕਰ ਗਈ, ਔਰ ਬਾਅਦ ਦੇ ਵਿਚ ਉਸ ਨੂੰ ਪਤਾ ਲੱਗਾ ਸੀ ਕਿ ਜੱਦੂ ਬ੍ਰਾਹਮਣ ਦੇ ਤਾਈ ਭਗਤ ਨਾਮਦੇਵ ਜੀ ਨੇ ਜਿਉਂਦਾ ਕੀਤਾ, ਇਹ ਜਿਹੜੀ ਮੇਰੀ ਪਿਆਰੀ ਗਊ ਹੈ ਇਹ ਵੀ ਉਹਨਾਂ ਦੇ ਪਾਸੋਂ ਮੈਂ ਸਦ ਕਰਕੇ ਬੁਲਾ ਕਰਕੇ ਔਰ ਜੀਂਦੀ ਕਰਾਵਾਂ, ਇਸ ਦੇ ਤਾਈ ਜਵਾਉਣਾ ਕਰਾਵਾਂ ਉਹਨਾਂ ਦੇ ਪਾਸ। ਔਰ ਸਾਧ ਸੰਗਤ ਜੀ ਸਲੇਮ ਸ਼ਾਹ ਬਾਦਸ਼ਾਹ ਨੇ ਐਸੀ ਵਿਚਾਰ ਕਰਕੇ ਭਗਤ ਜੀ ਨੂੰ ਕਚਹਿਰੀ ਦੇ ਅੰਦਰ ਸੱਦਿਆ, ਔਰ ਕ੍ਰੋਧ ਦੇ ਵਿਚ ਆਣ ਕਰਕੇ ਬਾਦਸ਼ਾਹ ਔਰ ਇਸ ਪ੍ਰਕਾਰ ਬਚਨ ਕਹਿਣ ਲੱਗਾ, ਜਦੋਂ ਪਹਿਲਾਂ ਪਿਆਰ ਨਾਲ ਆਖੇ ਕਿ ਭਗਤ ਜੀ ਤੁਸੀਂ ਜੱਦੂ ਬ੍ਰਾਹਮਣ ਨੂੰ ਜਵਾਇਆ ਹੈ ਮੇਰੀ ਗਊ ਵੀ ਜਵਾ ਦਿਓ, ਔਰ ਭਗਤ ਜੀ ਨੇ ਅੱਗੇ ਉਸ ਦੇ ਤਾਈ ਉੱਤਰ ਦਿੱਤਾ, ਮੇਰਾ ਕੀਆ ਕਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ, ਕਿ ਭਾਈ ਸਾਡਾ ਕੀਤਾ ਹੋਇਆ ਕੁਛ ਨਹੀਂ ਹੁੰਦਾ, ਜੋ ਵਾਹਿਗੁਰੂ ਰਾਮ ਅਕਾਲ ਪੁਰਖ ਨੂੰ ਪਾਉਂਦਾ ਹੈ ਉਹ ਹੀ ਹੁੰਦਾ। ਐਸੇ ਬਚਨਾਂ ਨੂੰ ਸੁਣ ਕਰਕੇ ਸਲੇਮ ਸ਼ਾਹ ਬਾਦਸ਼ਾਹ ਕਹਿਣ ਲੱਗਾ ਕਿ ਪਹਿਲਾਂ ਤੇ ਤੁਸੀਂ ਜੱਦੂ ਬ੍ਰਾਹਮਣ ਨੂੰ ਜਵਾ ਦਿੱਤਾ ਹੈ, ਜੇ ਮੈਂ ਹੁਣ ਕਿਹਾ ਮੇਰੀ ਗਊ ਜਵਾ ਦਿਓ, ਹੁਣ ਮੇਰੇ ਤਾਈ ਕਹਿੰਦੇ ਜੋ ਰਾਮ ਨੂੰ ਪਾਉਂਦਾ ਉਹ ਹੀ ਹੁੰਦਾ ਹੈ, ਮੈਂ ਕੁਛ ਕਰ ਨਹੀਂ ਸਕਦਾ। ਔਰ ਇਸ ਵਾਸਤੇ ਕਹਿੰਦੇ ਐਸਾ ਬਾਦਸ਼ਾਹ ਜਦੋਂ ਕ੍ਰੋਧ ਦੇ ਵਿਚ ਆਣ ਕਰਕੇ ਐਸੇ ਬਚਨ ਕਹਿਣ ਲੱਗਾ और भगत नाम देव जी ओ जग्यासु दे ताई अपनी बाणी द्वारा ए सारी अपनी जड़ी वार्ता है ओ दसना करदे हन ए शब्द द्वारा ए शब्द दी स्थान का और जिवें बादशाह ने पास सद करके और जिवें तकीए देण दे दुख देण दे भाव के क्रोध नाल ऐसे वचन कहे और जिवें भगत जी दी आप परमेश्वर जी ने रखिया ओ भगत जी कथन करदे हन तो ऐसा पावन पितर भगत जी नामदेव जी का जिहड़ा शब्द उसके ताई सरवण करिए जी।
सतनाम श्री वाहिगुरु साहिब जी। सुल्तान पुछे सुन बै नामा।
सत संग जी जेड़ा सुल्तान नाम सलेम बादशाह है वो पूछा नाम पुछदा है कहिंदा है अपने मुख दे विचों भगत नामदेव जी दे ताई क्या भगत नामदेव तेरी गल नू सुनना कर।
देखो राम तुम्हारे कामा
और इस वास्ते देखो राम तुम्हारे कामा और इस वास्ते तेरे जेड़े राम दे काम हन तेरे जेड़े परमेश्वर दे काम हन तू भाव जतू ब्राह्मण दे ताई जवाया है और मेरी गऊ भी जवा देना कर और इस वास्ते भगत जी ने कहा सी कि कर है राम होए है सोए जेड़ा राम जी नू अकाल पुरख जी नू पाउंदा ओहो ही होना पर सलेम बादशाह बड़े क्रोध नाल गुस्से नाल भगत जी दे ताई कहन लगा तेरे राम दे जेड़े तुम्हारे नाम तेरे राम दे जेड़े कामा नाम काम हन उन्हां दे ताई मैं देखना करांगा और उन्हां दे ताई हुण मैं तकांगा तेरे ताई जान करके।
नामा सुल्ताने बादला
तो ऐसे साथ संगे जी भगत जी कहिंदे मेरे ताई क्रोध वाले बचन कह करके गुस्से वाले बचन कहे जदों ऐसे गुस्से दे नाल और उसने ऐसे बचन कह के मैं तेरे राम दे जेड़े काम हन ओ हुण देखना करांगा और भगत जी कहिंदे साडे ताई फिर बन लेना कीता उसने भाव सलेम साहब बादशाह ने भगत नामदेव जी जग्यासु दे ताई दसते ने अपनी सारी बीती हुई वार्ता इस प्रकार फिर ऐसे बीरस वाले गुस्से वाले बचन कह करके बांदला नाम बन लेना कीता साडे हथा और पैरां दे ताई और इस प्रकार बंधन पा दिते और बन दिता उसने।
देखो तेरा हर भी ठुला रहा
हो इस वास्ते ऐसे बचन कहन लगा गुस्से दे नाल सानू बन करके जो हुण मैं देखना करांगा तेरा जेड़ा प्यारा हरी अकाल पुरख है पिछला तो भाव प्यारा हर नाम जो हरी अकाल पुरख परमेश्वर है वो ऐसा तेरा प्यारा जेड़ा तू कहना है मेरे प्राणा तो प्यारा है मेरा परमेश्वर और मेरा राम मेरा अकाल पुरख ऐसा जेड़ा तू अपने प्राणा तो प्यारा उस हर अकाल पुरख नू समझना है वो हुण मैं तेरा देखना करांगा जो तेनू मेरे पासों किवें छडाउंदा है तेरे पासों तेरी किवें रखिया करदा है इस वास्ते कहिंदे इस तरह जदों होया रहाओ विश्राम दे करके अके कथन करदे हन टका दे के
बिस्मल गौ देहो जीवाए
और भगत जी कहन लगे कि इस तरह जदों मेरे ताई बंधन पा दिते हथा पैरां दे ताई बंध देना कीता और ऐसे जेड़े बहुते गुस्से वाले खोटे जेड़े बचन सी ओ मेरे ताई सलेम शाह बादशाह कहन लगा कि बिस्मल नाम है ये जेड़ी मोई होई मेरी गऊ है इस दे ताई जवा देना करो आव इस दे ताई जिंदा कर दियो
ना तर गर्दन मारो ठाए
और ना तर नहीं ता तेरी जेड़ी गर्दन है भाव के ए तेरे धड़ दे नालों वखरी हो जावेगी ऐसे जेड़े बड़े गुस्से वाले खोटे बचन सलेम शाह बादशाह भगत जी दे ताई कह रहा है ना तर नहीं ता तेरी जेड़ी गर्दन धाउण है मारो ठाए भाव के तेनू इसे थां ते ही थां ही मार देंगा तेरे ताई खत्म कर देंगा तेरे प्राण नाश कर देंगा नहीं ता ए जेड़ी मेरी गऊ है बिस्मल नाम गऊ दा है इस दे ताई मेरी गां दे ताई और जवा देना कर
बादशाह हो ऐसी क्यों होए
इस वास्ते साध संगे जी भगत जी अग्यों ऐसे प्रश्न का उत्तर दिंदे ने जदों इस प्रकार ਕਹਿੰਦੇ ਕਹਿਣਾ ਕੀਤਾ ਸਲੇਮ ਸ਼ਾਹ ਬਾਦਸ਼ਾਹ ਨੇ ਬੜੇ ਗੁੱਸੇ ਦੇ ਨਾਲ ਲਾਲੋ ਲਾਲ ਹੋ ਕਰਕੇ ਭਗਤ ਜੀ ਦੇ ਤਾਈ ਐਸੇ ਬਚਨ ਕਿ ਜਿਹੜੀ ਇਹ ਬਿਸਮਲ ਮੇਰੀ ਇਹ ਗਾਂ ਹੈ ਇਸਦੇ ਤਾਈ ਜਿੰਦਾ ਕਰ ਦੇ, ਨਹੀਂ ਤਾਂ ਥਾਂ ਹੀ ਤੈਨੂੰ ਮੁਕਾ ਦਿਆਂਗਾ, ਖਤਮ ਕਰ ਦਿਆਂਗਾ, ਔਰ ਦੇਖਾਂਗਾ ਨਾਲੇ ਕਿ ਕਿਹੜਾ ਤੇਰੀ ਰੱਖਿਆ ਕਰਦਾ ਹੈ ਔਰ ਮੇਰੇ ਪਾਸ। ਐਸੇ ਜਦੋਂ ਬਚਨ ਸੁਣੇ ਹਨ ਭਗਤ ਜੀ ਨੇ, ਔਰ ਆਪਣੀ ਬਾਣੀ ਦੁਆਰਾ ਕਥਨ ਕਰ ਰਹੇ ਨੇ ਭਗਤ ਜੀ, ਐਸੇ ਜਦੋਂ ਖੋਟੇ ਵੀਰ ਰਸ ਵਾਲੇ ਬਚਨ ਮੇਰੇ ਤਾਈ ਕਹਿਣਾ ਕੀਤੇ ਸਲੇਮ ਸ਼ਾਹ ਨੇ, ਔਰ ਭਗਤ ਜੀ ਉਸ ਦਾ ਕਿਉਂ ਉੱਤਰ ਦਿੰਦੇ ਨੇ ਕਿ ਬਾਦਸ਼ਾਹ ਐਸੀ ਕਿਉਂ ਹੋਏ, ਕਿਆ ਬਾਦਸ਼ਾਹ ਇਸ ਤਰ੍ਹਾਂ ਦੀ ਗੱਲ ਮੇਰੇ ਪਾਸ ਭਲੇ ਵਾਲੀ ਕਿਵੇਂ ਹੋ ਸਕਦੀ, ਇਸ ਵਾਸਤੇ ਜੋ ਤੂੰ ਕਹਿ ਰਿਹਾ ਹੈ
ਬਿਸਮਲ ਕੀਆ ਨਾ ਜੀਵੈ ਕੋਏ,
ਇਸ ਵਾਸਤੇ ਇਹ ਜਿਹੜੀ ਆ ਭਾਵ ਪ੍ਰਮਾਤਮਾ ਅਕਾਲ ਪੁਰਖ ਜੀ ਨੇ ਇਸ ਤੇਰੀ ਗਊ ਦੇ ਤਾਈ ਬਿਸਮਲ ਮਾਰਨਾ ਕੀਤਾ, ਔਰ ਜੀਵੈ ਨਾ ਕੋਏ ਨਾ ਕੋਏ, ਇਸ ਵਾਸਤੇ ਕਿਸ ਪ੍ਰਕਾਰ ਇਹ ਜਿੰਦੀ ਹੋ ਸਕਦੀ। ਇਸ ਨੂੰ ਤਾਂ ਅਕਾਲ ਪੁਰਖ ਪਰਮੇਸ਼ਰ ਜੀ ਨੇ ਜਿੰਨੇ ਸਵਾਸ ਦਿੱਤੇ ਸੀ ਉਹਨਾਂ ਸਵਾਸਾਂ ਨੂੰ ਭੋਗਦੀ ਹੋਈ ਕਾਰਨ ਕਰਕੇ ਚੜਾਈ ਕਰ ਗਈ ਹੈ, ਔਰ ਇਸ ਵਾਸਤੇ ਪਰਮੇਸ਼ਰ ਦੀ ਮਾਰੀ ਹੋਈ ਇਹ ਗਊ ਨੂੰ ਕੌਣ ਜਿਵਾ ਸਕਦਾ, ਕੌਣ ਬਚਾ ਸਕਦਾ। ਇਸ ਵਾਸਤੇ ਕਹਿੰਦੇ ਐਸੇ ਭਗਤ ਜੀ ਉੱਤਰ ਵਜੋਂ ਬਚਨ ਕਹਿ ਰਹੇ ਹਨ ਉਸੇ ਤਾਈ
ਮੇਰਾ ਕੀਆ ਕਛੂ ਨਾ ਹੋਏ,
ਔਰ ਭਗਤ ਜੀ ਕਹਿਣ ਲੱਗੇ ਕਿ ਜੋ ਮੇਰਾ ਕੀਤਾ ਹੋਇਆ ਕੁਛ ਨਹੀਂ ਹੁੰਦਾ। ਇਸ ਵਾਸਤੇ ਜੋ ਭਾਵ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਪਾਉਂਦਾ ਹੈ ਉਹ ਹੀ ਹੁੰਦਾ, ਔਰ ਮੇਰਾ ਕੀਤਾ ਹੋਇਆ ਜਿਹੜਾ ਕੁਛ ਕੰਮ ਹੈ ਉਹ ਨਹੀਂ ਹੋ ਸਕਦਾ।
ਪਰ ਹੈ ਰਾਮ ਹੋਏ ਹੈ ਸੋਏ,
ਇਸ ਵਾਸਤੇ ਭਗਤ ਜੀ ਆਪਣੀ ਇੰਨੀ ਨਿਮਰਤਾ ਜਣਾ ਰਹੇ ਨੇ ਸਲੇਮ ਸ਼ਾਹ ਬਾਦਸ਼ਾਹ ਦੇ ਤਾਈ ਕਿ ਭਾਈ ਜੋ ਰਾਮ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਪਾਉਂਦਾ ਹੈ ਸੋਏ ਨਾਮ ਉਹ ਹੀ ਹੋਏ ਹੁੰਦਾ, ਇਸ ਵਾਸਤੇ ਆਪਣਾ ਕੀਤਾ ਕਛੂ ਨਾ ਹੋਏ ਔਰ ਸਾਡਾ ਕੀਤਾ ਹੋਇਆ ਕੁਛ ਨਹੀਂ ਹੋਣਾ। ਔਰ ਭਗਤ ਜੀ ਭਾਵੇਂ ਸਭ ਕੁਝ ਕਰ ਸਕਦੇ ਸਨ ਪਰ ਪਰਮੇਸ਼ਰ ਜੀ ਦੇ ਭਾਣੇ ਵਿਚ ਦਖਲ ਨਹੀਂ ਸੀ ਦੇਣਾ ਚਾਹੁੰਦੇ। ਇਸ ਵਾਸਤੇ ਭਗਤ ਪਰਮੇਸ਼ਰ ਦੇ ਪਿਆਰੇ ਜਿਹੜਾ ਵਾਹਿਗੁਰੂ ਜੀ ਦਾ ਭਾਣਾ ਹੈ ਉਸ ਦੇ ਤਾਈ ਮਿੱਠਾ ਮਿੱਠਾ ਕਰਕੇ ਮੰਨਦੇ ਹਨ। ਭਾਣੇ ਵਿਚ ਕੋ ਵਿਰਲਾ ਆਇਆ, ਭਾਣਾ ਮੰਨੇ ਸੋ ਸੁਖ ਪਾਏ, ਇਸ ਵਾਸਤੇ ਤੇਰਾ ਭਾਣਾ ਜਿਹੜਾ ਹੈ ਅਕਾਲ ਪੁਰਖ ਜੀ ਉਸ ਦੇ ਤਾਈ ਤੂੰ ਆਪ ਹੀ ਆਪਣੇ ਪਿਆਰਿਆਂ ਨੂੰ ਐਸਾ ਬਲ ਐਸਾ ਉਦਮ ਦੇ ਕਰਕੇ ਮਨਾਉਣਾ ਹੈ ਔਰ ਤੇਰੇ ਭਾਣੇ ਦੇ ਵਿਚ ਰਹਿ ਕਰਕੇ ਤੇਰੇ ਜਿਹੜੇ ਪਿਆਰੇ ਗੁਰਮੁਖ ਭਗਤ ਜਨ ਹਨ ਐਸੇ ਭਗਤ ਨਾਮ ਦੇ ਕਰਕੇ ਉਹ ਤੇਰੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਦੇ। ਔਰ ਭਗਤ ਜੀ ਭਾਵੇਂ ਸਭ ਕੁਝ ਕਰ ਸਕਦੇ ਨੇ, ਏਡੀ ਪਾਵਰ ਏਡੀ ਸ਼ਕਤੀ ਦੇ ਮਾਲਕ ਹਨ, ਪਰ ਫੇਰ ਵੀ ਨਿਮਰਤਾ ਦੇ ਰਾਹੀਂ ਸਲੇਮ ਸ਼ਾਹ ਬਾਦਸ਼ਾਹ ਨੂੰ ਕਹਿ ਰਹੇ ਨੇ ਭਾਈ ਅਸੀਂ ਕੁਛ ਨਹੀਂ ਕਰ ਸਕਦੇ, ਪਰ ਹੈ ਰਾਮ ਹੋਏ ਹੈ ਜੋ ਉਹ ਰਾਮ ਅਕਾਲ ਪੁਰਖ ਜੀ ਨੂੰ ਪਾਉਂਦਾ ਹੈ ਸੋ ਉਹ ਹੀ ਸਭ ਕੁਝ ਹੁੰਦਾ, ਔਰ ਬਿਨ ਭਗਵੰਤ ਨਾਹੀ ਅਨ ਕੋਏ ਮਾਰੈ ਰਾਖੈ ਇੱਕੋ ਸੋਏ। ਮਹਾਰਾਜ ਜੀ ਬਾਣੀ ਅੰਦਰ ਕਥਨ ਕਰਦੇ ਕਿ ਭਾਈ ਉਹ ਬਿਨਾਂ ਭਗਵੰਤ ਅਕਾਲ ਪੁਰਖ ਤੋਂ ਹੋਰ ਕੋਈ ਕਿਸੇ ਪ੍ਰਕਾਰ ਕਿਸੇ ਵੀ ਕਾਰਜ ਨੂੰ ਜੰਮਣ ਮਰਨ ਆਦਿਕ ਦੇ ਨੂੰ ਕਰ ਨਹੀਂ ਸਕਦਾ, ਔਰ ਮਾਰੈ ਰਾਖੈ ਇੱਕੋ ਔਰ ਆਪ ਹੀ ਉਹ ਮਾਰਨ ਵਾਲਾ ਹੈ ਔਰ ਆਪ ਹੀ ਉਹ ਜੀਵਾਂ ਦੇ ਰੱਖਿਆ ਕਰਨ ਵਾਲਾ ਇੱਕ ਹੀ ਕੇਵਲ ਤਾਂ ਕੇਵਲ ਉਹ ਸੋਏ ਇੱਕ ਹੀ ਔਰ ਮਾਰਾ ਰਾਖਾ ਇੱਕੋ ਆਪ ਮਾਨੁਖ ਕਹਿ ਕਿਛ ਨਾ ਹੀ ਆਦ ਔਰ ਮਨੁੱਖ ਦੇ ਹੱਥ ਕੁਛ ਨਹੀਂ ਹੈ ਔਰ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰਿਆਂ ਦਾ ਸਿਰਾ ਹੈ ਸ਼੍ਰੋਮਣੀ ਹੈ ਉਹ ਹੀ ਮਾਰਨ ਵਾਲਾ ਉਹ ਹੀ ਜਵਾਲਣ ਵਾਲਾ ਔਰ ਕਹੋ ਮਾਨੁੱਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਸੋਈ ਕਰਾਏ ਜੋ ਤੁਦ ਭਾਵੈ ਮੋਹੇ ਸਿਆਣ ਪਸ਼ੂ ਨਾ ਆਵੈ ਹਮ ਬਾਰਕ ਤੋ ਸਰਣਾਈ ਪ੍ਰਭ ਆਪੇ ਪੈਜ ਰਖਾਈ ਸੋਈ ਕਰੇ ਜੇ ਹਰ ਜੀਉ ਭਾਵੈ। ਇਸ ਪ੍ਰਕਾਰ ਭਗਤ ਜੀ ਵੀ ਇਸ ਤਰ੍ਹਾਂ ਨਿਮਰਤਾ ਜਣਾ ਰਹੇ ਕਿ ਭਾਈ ਉਹ ਹੀ ਵਾਹਿਗੁਰੂ ਨੂੰ ਜੋ ਪਾਉਂਦਾ ਹੈ ਉਹ ਹੀ ਹੁੰਦਾ ਸਾਡੇ ਹੱਥ ਕੁਛ ਨਹੀਂ। ਇਸ ਵਾਸਤੇ ਕਹਿੰਦੇ ਜਦੋਂ ਭਗਤ ਜੀ ਨੇ ਐਸੇ ਬਚਨ ਕਹਿਣਾ ਕੀਤੀ ਉਹ ਸਲੇਮ ਸ਼ਾਹ ਦੇ ਤਾਈ
ਬਾਦਸ਼ਾਹੋ ਚੜਿਓ ਅਹੰਕਾਰ
ਹੋਰ ਸਾਧ ਸੰਗਤ ਜੀ ਇਨ੍ਹਾਂ ਭਗਤ ਜੀ ਦਾ ਐਸਾ ਜਦੋਂ ਨਿਮਰਤਾ ਵਾਲਾ ਬਚਨ ਸੁਣਿਆ ਕਿ ਭਾਈ ਉਹ ਪਰਮੇਸ਼ਰ ਦੇ ਹੱਥ ਵਸ ਹੈ ਸਾਡੇ ਹੱਥ ਵਸ ਕੁਛ ਨਹੀਂ ਜੋ ਉਹਨੂੰ ਪਾਉਂਦਾ ਉਹ ਹੀ ਹੁੰਦਾ। ਉਹ ਕਹਿੰਦੇ ਜਦੋਂ ਐਸੇ ਬਚਨ ਨਿਮਰਤਾ ਵਾਲੇ ਭਗਤ ਜੀ ਦੇ ਸੁਣੇ ਬਾਦਸ਼ਾਹੋ ਚੜਿਓ ਅਹੰਕਾਰ ਔਰ ਕਹਿੰਦੇ ਜਿਹਨੂੰ ਆਪਣੇ ਰਾਜ ਭਾਗ ਦੀ ਹਕੂਮਤ ਦਾ ਐਸਾ ਹੰਕਾਰ ਚੜਿਆ ਹੋਇਆ ਔਰ ਬਹੁਤਾ ਹੰਕਾਰੀ ਬਾਦਸ਼ਾਹ ਜੋ ਹਿਰਦੇ ਦੇ ਅੰਦਰ ਬਹੁਤਾ ਭਾਰੀ ਹੰਕਾਰ ਹੈ ਜਿਸ ਦੇ ਔਰ ਇਸ ਵਾਸਤੇ ਕਹਿੰਦੇ ਜਿਹਦੇ ਮਨ ਜਿਹੜਾ ਹੈ ਹੰਕਾਰ ਦੇ ਨਾਮ ਚੜਿਓ ਭਾਵ ਰੰਗਿਆ ਹੋਇਆ ਹੈ ਹੰਕਾਰ ਦੇ ਨਾਲ ਜਿਸ ਦਾ ਮਨ ਐਸਾ ਸਲੀਮ ਸ਼ਾਹ ਬਾਦਸ਼ਾਹ ਭਗਤ ਜੀ ਦੇ ਨਿਮਰਤਾ ਵਾਲੇ ਬਚਨ ਸੁਣ ਕਰਕੇ ਅੱਗਿਓਂ ਭਾਰੀ ਗੁੱਸੇ ਦੇ ਨਾਲ ਬੋਲਣ ਲੱਗਾ ਕਹਿਣ ਲੱਗਾ
ਗਜ ਹਸਤੀ ਦੀਨੋ ਚਮਕਾਰ
ਔਰ ਕਹਿਣ ਲੱਗਾ ਕਿ ਮਸਤ ਹਾਥੀ ਜਿਹੜਾ ਹੈ ਉਹ ਮੰਗਾਇਆ ਜਾਵੇ ਔਰ ਵੱਡਾ ਹਾਥੀ ਖੂਨੀ ਹਾਥੀ ਮੰਗਾਇਆ ਜਾਵੇ ਔਰ ਇਸੇ ਪ੍ਰਕਾਰ ਹੀ ਉਸ ਦੇ ਅਹਿਲਕਾਰਾਂ ਵਜ਼ੀਰਾਂ ਨੇ ਸਲੀਮ ਸ਼ਾਹ ਦੀ ਆਗਿਆ ਨੂੰ ਪਾ ਕਰਕੇ ਔਰ ਕਹਿੰਦੇ ਸਾਧ ਸੰਗਤ ਜਿਹੜਾ ਬੜਾ ਵੱਡਾ ਹਾਥੀ ਉਸ ਦੇ ਤਾਈ ਮੰਗਾਉਣਾ ਕੀਤਾ ਔਰ ਭਗਤ ਜੀ ਕਤਨ ਕਰ ਰਹੇ ਔਰ ਉਸ ਦੇ ਤਾਈ ਸ਼ਰਾਬ ਆਦਿਕ ਪਿਲਾ ਕਰਕੇ ਔਰ ਇਸ ਵਾਸਤੇ ਕਹਿੰਦੇ ਭਗਤ ਜੀ ਨੂੰ ਮਾਰਨ ਵਾਸਤੇ ਭਗਤ ਜੀ ਦੇ ਅੱਗੇ ਕਰ ਦਿੱਤਾ ਭਾਵ ਕਿ ਭਗਤ ਜੀ ਦੇ ਤਾਈ ਇਸ ਦੇ ਪ੍ਰਾਣਾਂ ਨੂੰ ਇਹ ਹਾਥੀ ਖਤਮ ਕਰ ਦੇਵੇਗਾ ਔਰ ਇਸ ਵਾਸਤੇ ਕਹਿੰਦੇ ਉਹ ਗੱਜਦਾ ਹੋਇਆ ਚੰਗਾੜਾ ਮਾਰਦਾ ਹੋਇਆ ਇਸ ਵਾਸਤੇ ਕਹਿੰਦੇ ਅੱਗੇ ਜਦੋਂ ਆਇਆ ਐਸੇ ਚਮਤਕਾਰ ਨੂੰ ਦੇਖਣ ਦੇ ਵਾਸਤੇ ਹੋਰ ਵੀ ਤਮਾਮ ਲੋਕ ਇਕੱਠੇ ਹੋਏ ਹਨ ਐਸੇ ਕੌਤਕ ਜੋ ਭਗਤ ਜੀ ਦੇ ਪ੍ਰਾਣ ਖਤਮ ਕਰਨਾ ਚਾਹੁੰਦਾ ਹੈ ਸਲੀਮ ਸ਼ਾਹ ਬਾਦਸ਼ਾਹ ਹਾਥੀ ਮੰਗਾਇਆ ਔਰ ਇਸੇ ਤਰ੍ਹਾਂ ਸਾਧ ਸੰਗਤ ਭਗਤ ਕਬੀਰ ਜੀ ਦੀ ਵੀ ਸੇਮ ਹੀ ਜੋ ਇਸੇ ਪ੍ਰਕਾਰ ਜੋ ਸਾਖੀ ਆਉਂਦੀ ਹੈ ਜੀ ਭੁਜਾ ਬਾਂਧ ਭਿਦਾ ਕਰ ਡਾਰਿਓ ਔਰ ਭੁਜਾ ਨਾਮ ਬਾਹਾਂ ਦਾ ਭਗਤ ਕਬੀਰ ਜੀ ਕਥਨ ਕਰਦੇ ਨੇ ਆਪਣੀ ਬਾਣੀ ਦੁਆਰਾ ਕਿ ਸਾਡੀਆਂ ਭੁਜਾਂ ਬਾਹਾਂ ਬੰਨ ਕਰਕੇ ਬਾਲ ਸਾਡੇ ਹੱਥ ਪੈਰ ਬੰਨ ਕਰਕੇ ਭਿਲਾ ਨਾਮ ਹੈ ਰੋੜੇ ਦਾ ਜਿਵੇਂ ਰੋੜਾ ਗੋਲ ਹੁੰਦਾ ਹੈ ਚਾਰ ਸਿਰਿਆਂ ਕਿਵੇਂ ਸਾਨੂੰ ਪੰਡ ਵਾਂਗੂ ਬੰਨ ਕਰਕੇ ਗੋਲ ਕਰਕੇ ਸਾਡੇ ਸਰੀਰ ਔਰ ਇਸ ਪ੍ਰਕਾਰ ਸੁੱਟ ਦਿੱਤਾ ਧਰਤੀ ਤੇ ਭੁਜਾ ਬਾਂਧ ਭਿਲਾ ਕਰ ਡਾਰਿਓ ਅਸਤੀ ਪੋਪ ਪੂੰਡ ਮਹਿਮਾਰੀ ਇਸ ਵਾਸਤੇ ਜਿਹੜਾ ਹਾਥੀ ਸੀ ਉਹ ਮੱਸਿਆ ਹੋਇਆ ਹਾਥੀ ਦੇ ਤਾਈ ਔਰ ਉਸ ਮਹਾਵਤ ਨੇ ਉਪਰ ਬੈਠੇ ਹੋਏ ਨੇ ਜਦੋਂ ਕੁੰਡਾ ਮਾਰ ਕਰਕੇ ਹਾਥੀ ਸਾਡੇ ਵੱਲ ਵਿਆਉਣਾ ਕੀਤਾ ਕਿ ਭਗਤ ਜੀ ਨੂੰ ਖਤਮ ਕਰ ਦੇਵੇ ਹਸਤ ਧਾਗ ਕੈ ਚੀਤਾ ਮਾਰ ਹੈ ਜਾਂ ਮੂਰਤ ਕੈ ਹਉ ਬਲਿਹਾਰ ਹੈ ਇਸ ਵਾਸਤੇ ਕਹਿੰਦੇ ਜਦੋਂ ਚੀਕਾਂ ਮਾਰਦਾ ਹੋਇਆ ਝੰਗਾੜ ਪਾਉਂਦਾ ਹੋਇਆ ਇਸ ਤਰ੍ਹਾਂ ਭਗਤ ਜੀ ਵੱਲ ਨੂੰ ਆਇਆ ਭਗਤ ਕਬੀਰ ਜੀ ਵੱਲ ਨੂੰ ਔਰ ਭਗਤ ਜੀ ਕਹਿੰਦੇ ਸਾਨੂੰ ਐਵੇਂ ਪ੍ਰਤੀਤ ਹੁੰਦਾ ਸੀ ਜਿਵੇਂ ਉਹਦੀਆਂ ਚੀਕਾਂ ਦੇ ਵਿਚ ਸੁਣ ਰਿਹਾ ਸੀ ਕਿ ਮੈਂ ਤੇ ਇਹ ਪਰਮੇਸ਼ਰ ਦੇ ਪਿਆਰੇ ਤੋਂ ਬਾਹਰ ਨੇ ਬਲਿਹਾਰ ਨੇ ਜਾਂਦਾ ਹਾਂ ਕੁਰਬਾਨ ਜਾਂਦਾ ਔਰ ਉਸ ਹਾਥੀ ਨੇ ਵੀ ਆਣ ਕੇ ਭਗਤ ਜੀ ਨੂੰ ਨਮਸਕਾਰ ਕਰ ਦਿੱਤਾ ਔਰ ਬਾਅਦ ਦੇ ਵਿਚ ਐਵੇਂ ਭੱਜ ਕਰਕੇ ਆਪ ਬਹੁਤਾ ਗੌਰੂ ਕੱਢਣ ਲੱਗਾ ਔਰ ਜਿਹੜਾ ਉਪਰ ਮਹਾਵਤ ਬੈਠਾ ਹੋਇਆ ਸੀ ਉਸ ਨੂੰ ਵੀ ਸੁੱਟ ਕਰਕੇ ਆਪਣੇ ਪੈਰਾਂ ਦੇ ਨਾਲ ਲਤਾੜ ਕਰਕੇ ਰੱਖ ਦਿੱਤਾ ਭਾਵ ਖਤਮ ਕਰ ਦਿੱਤਾ ਔਰ ਇਸੇ ਤਰ੍ਹਾਂ ਹੀ ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ ਜੋ ਬਹੁਤਾ ਹੰਕਾਰੀ ਬਾਦਸ਼ਾਹ ਹੈ ਉਸਨੇ ਐਸਾ ਹੁਕਮ ਕਰਕੇ ਹਾਥੀ ਮੰਗਾਉਣਾ ਕੀਤਾ ਔਰ ਗੱਜਦਾ ਹੋਇਆ ਫੰਕਾਰੇ ਮਾਰਦਾ ਗੱਜ ਵੱਜ ਕੇ ਔਰ ਇਸ ਵਾਸਤੇ ਹਾਥੀ ਸਾਡੇ ਵੱਲ ਨੂੰ ਆਇਆ ਹੈ
ਰੁਦਨ ਕੜੈ ਨਾਮੇ ਕੀ ਮਾਏ
ਇਸ ਵਾਸਤੇ ਕਹਿੰਦੇ ਭਗਤ ਨਾਮਦੇਵ ਜੀ ਦੇ ਉੱਪਰ ਜਦੋਂ ਐਸੀ ਸਖਤਾਈ ਕੀਤੀ ਹੋਈ ਸੀ ਇਹ ਸਲੀਮ ਸ਼ਾਹ ਬਾਦਸ਼ਾਹ ਨੇ ਤਿੰਨ ਬਚਨ ਭਗਤ ਜੀ ਦੇ ਤਾਈ ਕਹੇ ਹਨ ਕਿ ਜਾਂ ਤੇ ਇਹ ਜਿਹੜੀ ਮੇਰੀ ਗਊ ਹੈ ਇਸ ਦੇ ਤਾਈ ਜਵਾ ਦੇਣਾ ਕਰੋ ਮੈਨੂੰ ਪਤਾ ਹੈ ਕਿ ਤੁਹਾਡੇ ਵਿਚ ਇੰਨੀ ਪਾਵਰ ਹੈ ਇੰਨੀ ਸ਼ਕਤੀ ਹੈ ਤੁਸੀਂ ਉਹ ਬ੍ਰਾਹਮਣ ਨੂੰ ਜਵਾ ਸਕਦੇ ਜੇ ਤੇ ਮੇਰੀ ਗਊ ਕਿਉਂ ਨੀ ਜਵਾ ਸਕਦੇ ਇਸ ਵਾਸਤੇ ਜਾਂ ਤੇ ਮੇਰੀ ਗਊ ਜਵਾ ਦਿਓ ਇਹ ਪਹਿਲਾ ਨੰਬਰ ਬਚਨ ਕਿਹਾ ਔਰ ਜਾਂ ਤੁਸੀਂ ਫਿਰ ਮੁਸਲਮਾਨ ਹੋ ਜਾਓ ਆਪ ਆਪਣੇ ਧਰਮ ਨੂੰ ਛੱਡ ਦਿਓ ਔਰ ਮੁਸਲਮਾਨ ਮਤ ਤੇ ਧਾਰਨੀ ਹੋ ਜਾਓ ਸਿੰਘਾ ਬਾਦਸ਼ਾਹ ਮੁਸਲਮਾਨ ਸੀ ਇਸ ਵਾਸਤੇ ਜੇ ਨਹੀਂ ਮੁਸਲਮਾਨ ਹੋਣਾ ਤਾਂ ਫਿਰ ਜਿਹੜੀ ਮੌਤ ਹੈ ਉਸ ਦੇ ਤਾਈ ਕਬੂਲ ਕਰ ਲਓ ਭਾਵ ਸਾਨੂੰ ਖਤਮ ਕੀਤਾ ਜਾਵੇਗਾ ਤੀਸਰਾ ਬਚਨ ਇਹ ਕਹਿਣਾ ਕੀਤਾ ਸਲੀਮ ਸ਼ਾਹ ਔਰ ਕਹਿੰਦੇ ਜੋ ਭਗਤ ਨਾਮਦੇਵ ਜੀ ਦੀ ਮਾਤਾ ਸੀ ਸਤਿਕਾਰ ਚੋ ਔਰ ਮਾਤਾ ਦੇ ਤਾਈ ਜਦੋਂ ਪਤਾ ਲੱਗਾ ਕਿ ਮੇਰੇ ਪੁੱਤਰ ਦੇ ਤਾਈ ਸਲੀਮ ਸ਼ਾਹ ਬਾਦਸ਼ਾਹ ਨੇ ਐਸੇ ਤਿੰਨ ਬਚਨ ਕਹੇ ਹਨ ਕਿ ਜਾਂ ਗਊ ਜਵਾ ਦੇ ਜਾਂ ਮੁਸਲਮਾਨ ਹੋ ਜਾ ਆਪਣੇ ਧਰਮ ਨੂੰ ਛੱਡ ਕਰਕੇ ਜਾਂ ਤੇਰੇ ਤਾਈ ਖਤਮ ਕੀਤਾ ਜਾਵੇਗਾ ਔਰ ਇਸ ਵਾਸਤੇ ਭਗਤ ਜੀ ਆਪਣੀ ਬਾਣੀ ਦੁਆਰਾ ਕਥਨ ਕਰਦੇ ਨੇ ਰੁਦਨ ਕਰੈ ਨਾਮੇ ਕੀ ਮਾਏ ਕਿ ਜਿਹੜੀ ਭਗਤ ਨਾਮਦੇਵ ਜੀ ਦੀ ਮਾਏ ਤੋਂ ਭਾਵ ਮਾਤਾ ਹੈ ਉਹ ਐਸੇ ਬਚਨਾਂ ਨੂੰ ਸੁਣ ਕੇ ਬੜਾ ਵੈਰਾਗ ਕਰਦੀ ਇਸ ਵਾਸਤੇ ਬਹੁਤਾ ਹੀ ਜ਼ਿਆਦਾ ਰੋਣਾ ਕਰਦੀ ਆਪਣੇ ਭਗਤ ਆਪਣੇ ਪਿਆਰੇ ਪੁੱਤਰ ਨੂੰ ਐਸੀਆਂ ਸਜਾਵਾਂ ਦਿੱਤੀਆਂ ਰੱਖੀਆਂ ਹੋਈਆਂ ਸਲੀਮ ਸ਼ਾਹ ਵੱਲੋਂ ਜਾਣ ਕਰਕੇ।
ਸੋੜ ਰਾਮ ਇਨਾ ਪਜਹੇ ਖੁਦਾਏ।
ਔਰ ਭਗਤ ਨਾਮਦੇਵ ਜੀ ਦੀ ਜਿਹੜੀ ਮਾਤਾ ਹੈ ਉਹ ਕਹਿਣ ਲੱਗੀ ਆਪਣੇ ਪੁੱਤਰ ਦੇ ਤਾਈ, ਕਹਿ ਮੇਰੇ ਪ੍ਰਾਣਾ ਤੋਂ ਪਿਆਰੇ ਪੁੱਤਰ ਹੈ ਭਗਤ ਨਾਮਦੇਵ, ਔਰ ਤੂੰ ਰਾਮ ਛੋੜ ਰਾਮ, ਜਿਹੜਾ ਤੂੰ ਰਮੇ ਹੋਏ ਰਾਮ ਨੂੰ ਰਾਮ ਰਾਮ ਕਰਕੇ ਜਪਦਾ ਹੈ, ਇਸ ਨੂੰ ਛੋੜ ਨਾਮ ਛੱਡ ਦੇਣਾ ਕਰ। ਕੀ ਨਾ ਭਜਾ ਖੁਦਾਏ, ਤੂੰ ਕਿਉਂ ਨਹੀਂ ਖੁਦਾ ਖੁਦਾ ਕਰਦਾ, ਭਾਵ ਖੁਦਾਏ ਖੁਦਾਏ ਨੂੰ ਯਾਦ ਕਰਨ ਲੱਗ ਜਾ। ਕਹਿਣ ਤੋਂ ਭਾਵ ਕਿ ਤੂੰ ਆਪਣੇ ਧਰਮ ਨੂੰ ਛੱਡ ਕਰਕੇ ਜੇ ਬਾਦਸ਼ਾਹ ਕਹਿੰਦਾ ਮੁਸਲਮਾਨ ਬਣ ਜਾ ਤੇ ਤੂੰ ਮੁਸਲਮਾਨ ਬਣ ਜਾਣਾ ਕਾ, ਤੇਰੀ ਜਾਨ ਬਚ ਆਵੇਗੀ, ਔਰ ਨਹੀਂ ਤੇ ਤੇਰੇ ਤਾਂ ਹੀ ਖਤਮ ਕਰ ਦੇਵੇ। ਜੇ ਤੂੰ ਮੂਈ ਹੋਈ ਗਊ ਨੂੰ ਜਵਾ ਨਹੀਂ ਸਕਦਾ ਔਰ ਇਸ ਵਾਸਤੇ ਜਰੂਰੀ ਕਿਉਂ ਮਰਨਾ ਹੈ ਮੇਰੇ ਪੁੱਤਰ, ਤੂੰ ਇਸ ਵਾਸਤੇ ਖੁਦਾਏ ਉਸ ਖੁਦਾਏ ਨੂੰ ਭਜਣਾ ਕਰ, ਔਰ ਭਾਵ ਕਿਉਂ ਨਹੀਂ ਉਹ ਖੁਦਾਏ ਖੁਦਾਏ ਨੂੰ ਆਪਣੇ ਮੁਖ ਦੇ ਵਿਚੋਂ ਉਚਾਰਦਾ, ਉਹ ਖੁਦਾ ਦੇ ਭਾਵ ਮੁਸਲਮਾਨ ਖੁਦਾਏ ਖੁਦਾਏ ਜਪਦੇ, ਔਰ ਤੂੰ ਮੁਸਲਮਾਨ ਮਤ ਦਾ ਧਾਰਨੀ ਹੋ ਕਰਕੇ ਰਾਮ ਰਾਮ ਤੋਂ ਖੁਦਾਏ ਖੁਦਾਏ ਜਪਣ ਲੱਗ ਜਾ, ਆਪਣੇ ਧਰਮ ਨੂੰ ਛੱਡ ਦੇਣਾ ਕਰ, ਆਪਣੀ ਜਾਨ ਬਚਾ ਲੈਣਾ ਕਰ। ਕਹਿੰਦੇ ਜਦੋਂ ਭਗਤ ਨਾਮਦੇਵ ਜੀ ਦੇ ਮਾਤਾ ਨੇ ਇਸ ਪ੍ਰਕਾਰ ਭਗਤ ਜੀ ਦੇ ਤਾਂ ਹੀ ਬਚਨ ਕਰੇ, ਭਗਤ ਜੀ ਬਾਣੀ ਦੁਆਰਾ ਕਥਨ ਕਰ ਰਹੇ ਹਨ,
ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਏ।
ਕਹਿੰਦੇ ਆਪਣੀ ਮਾਤਾ ਦੇ ਐਸੇ ਜਿਹੜੇ ਬਚਨ ਸੀ ਨਾ ਗੁਰਮੁਖੋ, ਉਹਨਾਂ ਨੂੰ ਸੁਣ ਕਰਕੇ ਔਰ ਅੱਗਿਓ ਭਗਤ ਨਾਮਦੇਵ ਜੀ ਉੱਤਰ ਦਿੰਦੇ ਹਨ ਆਪਣੀ ਮਾਤਾ ਦੇ ਐਸੇ ਪ੍ਰਸ਼ਨ ਦਾ, ਐਸੇ ਸਵਾਲ ਦਾ ਉੱਤਰ ਦਿੰਦੇ। ਭਗਤ ਜੀ ਕਹਿੰਦੇ ਹਨ ਨਾ ਹੋ ਤੇਰਾ ਪੂੰਗੜਾ, ਕਹਿਣ ਲੱਗੇ ਅੱਜ ਮਾਤਾ ਜਿਹੜੀ ਤੂੰ ਮੇਰੇ ਤਾਈਂ ਐਸੀ ਸਿੱਖਿਆ ਦੇ ਰਹੀ ਹੈ ਕਿ ਆਪਣੇ ਧਰਮ ਨੂੰ ਛੱਡ ਕਰਕੇ ਹਿੰਦੂ ਧਰਮ ਔਰ ਮੁਸਲਮਾਨ ਮਤ ਨੂੰ ਧਾਰਨ ਕਰ ਲੈਣਾ ਕਰ ਤੇ ਖੁਦਾ ਖੁਦਾ ਨੂੰ ਜਪਣਾ ਕਰ, ਔਰ ਇਸ ਵਾਸਤੇ ਤੇਰੀ ਜਾਨ ਬਚ ਜਾਵੇਗੀ, ਤੇਰੇ ਪ੍ਰਾਣ ਬਚ ਜਾਣਗੇ। ਔਰ ਭਗਤ ਜੀ ਅੱਗਿਓਂ ਕਹਿਣ ਲੱਗੇ ਨਾ ਹੋ ਤੇਰਾ ਪੂੰਗੜਾ, ਔਰ ਇਸ ਵਾਸਤੇ ਮੈਂ ਤੇਰਾ ਪੁੱਤਰ ਨਹੀਂ ਹਾਂ, ਨਾ ਤੂੰ ਮੇਰੀ ਮਾਏ ਔਰ ਨਾ ਹੀ ਤੂੰ ਮੇਰੀ ਮਾਤਾ ਜਿਹੜੀ ਮੇਰੇ ਤਾਈਂ ਐਸੀ ਸਿੱਖਿਆ ਨੂੰ ਦੇ ਰਹੀ ਹੈ, ਬੇਮੁਖ ਕਰਮ ਦੀ ਸਿੱਖਿਆ, ਭਾਵ ਜਿਹੜੀ ਤੂੰ ਮੇਰੇ ਤਾਈਂ ਕਹਿੰਦੀ ਹੈ ਧਰਮ ਤੋਂ ਬੇਮੁਖ ਹੋ ਜਾਣਾ ਕਰ ਤੇ ਮੁਸਲਮਾਨ ਮਤ ਦਾ ਧਾਰਨੀ ਬਣ ਜਾ, ਇਸ ਵਾਸਤੇ ਮਾਤਾ ਨਾ ਮੈਂ ਤੇਰਾ ਪੁੱਤਰ ਹੈ ਤੇ ਨਾ ਹੀ ਤੂੰ ਮੇਰੀ ਮਾਤਾ ਹੈ, ਜਾਨਣਾ ਕਰ।
ਪਿੰਡ ਬੜੇ ਤੋ ਹਰ ਗੁਣ ਗਾਏ।
ਭਗਤ ਨਾਮਦੇਵ ਜੀ ਆਪਣੀ ਮਾਤਾ ਦੇ ਤਾਂ ਹੀ ਉੱਤਰ ਦਿੰਦੇ ਹਨ ਜੋ ਜਗਿਆਸੂ ਨੇ ਆਣ ਕਰਕੇ ਬੇਨਤੀ ਕੀਤੀ ਸੀ ਭਗਤ ਜੀ ਦੇ ਚਰਨਾਂ ਦੇ ਅੰਦਰ, ਤੇ ਭਗਤ ਜੀ ਮੈਂ ਸੁਣਿਆ ਸਲੀਮ ਸ਼ਾਹ ਬਾਦਸ਼ਾਹ ਨੇ ਤੁਹਾਨੂੰ ਬੰਨ ਲਿਆ ਸੀ, ਬੜੀਆਂ ਸਜਾਵਾਂ ਦੇਣ ਦਾ ਹੁਕਮ ਕਰ ਦਿੱਤਾ ਸੀ, ਕੀ ਕਾਰਨ ਬਣਿਆ? ਉਹ ਭਗਤ ਜੀ ਸਾਰਾ ਜਿਹੜਾ ਆਪਣੀ ਇਹ ਬੀਤੀ ਹੋਈ ਗੱਲ ਸੀ ਉਹ ਆਪਣੀ ਬਾਣੀ ਦੁਆਰਾ ਉਸ ਜਗਿਆਸੂ ਦੇ ਤਾਂ ਹੀ ਕਹਿ ਕਰਕੇ ਸੁਣਾਉਣ ਲੱਗੇ, ਔਰ ਜਿਹੜੀ ਇਹ ਪਾਵਨ ਬਾਣੀ ਸਤਿਗੁਰੂ ਜੀ ਨੇ ਭਗਤ ਜੀ ਦੀ ਪੈਰੋਂ ਰਾਗ ਦੀ ਭਗਤ ਬਾਣੀ ਅੰਦਰ ਅੰਕਿਤ ਕੀਤੀ, ਔਰ ਇਸ ਵਾਸਤੇ ਕਹਿੰਦੇ ਆਪਣੀ ਮਾਤਾ ਦੇ ਤਾਂ ਹੀ ਭਗਤ ਜੀ ਕਹਿ ਰਹੇ ਹਨ ਕਿ ਆਪਣੇ ਧਰਮ ਸਾਡੇ ਧਰਮ ਤੋਂ ਤੂੰ ਸਾਨੂੰ ਬੇਮੁਖ ਕਰਨ ਦੀ ਜਿਹੜੀ ਐਸੀ ਸਿੱਖਿਆ ਦੇ ਰਹੀ ਹੈ ਮਾਤਾ, ਇਹ ਜਾਨਣਾ ਕਰ, ਐਸੀ ਸਿੱਖਿਆ ਦੇ ਅਸੀਂ ਧਾਰਨੀ ਨਹੀਂ ਬਣਾਂਗੇ, ਨਾ ਤੂੰ ਸਾਡੀ ਭਾਵ ਮਾਤਾ ਹੈ ਤੇ ਨਾ ਹੀ ਅਸੀਂ ਤੇਰੇ ਪੁੱਤਰ ਹੈ ਜੇ ਤੂੰ ਸਾਡੇ ਤਾਂ ਹੀ ਐਸੀ ਸਿੱਖਿਆ ਦਿੰਦੀ। ਪਿੰਡ ਪੜਾ ਤੋਂ ਹਰ ਗੁਣ ਗਾਏ, ਇਹ ਜਿਹੜਾ ਸਾਡਾ ਪਿੰਡ ਸਰੀਰ ਹੈ ਪੜਾ ਤੋਂ ਭਾਵ ਭਾਵੇਂ ਚਲਿਆ ਜਾਵੇ, ਨਾਸ ਹੋ ਜਾਵੇ, ਖਤਮ ਹੋ ਜਾਵੇ, ਔਰ ਜਿਹੜੇ ਹਰੀ ਅਕਾਲ ਪੁਰਖ ਜੀ ਦੇ ਗੁਣ ਹਨ ਮੈਂ ਆਪਣੇ ਧਰਮ ਦੇ ਅੰਦਰ ਪੱਕਾ ਰਹਿ ਕਰਕੇ ਉਹ ਹਰੀ ਦੇ ਗੁਣਾਂ ਨੂੰ ਗਾਉਂਦਾ ਰਹਾਂਗਾ। ਸੰਤ ਜਨਾਂ ਕਾ ਸਹੀ ਧਰਮ ਧਨ, ਜਿਹੜੇ ਪਰਮੇਸ਼ਰ ਦੇ ਐਸੇ ਪਿਆਰੇ ਸੰਤ ਨੇ ਭਗਤ ਨਾਮਦੇਵ ਜੀ ਵਰਗੇ, ਭਗਤ ਕਬੀਰ ਜੀ ਵਰਗੇ ਐਸੇ ਮਹਾਂਪੁਰਖ ਸੰਤ ਹਨ, ਔਰ ਉਹਨਾਂ ਦਾ ਜਿਹੜਾ ਅਸਲੀ ਧਨ ਹੈ ਉਹ ਭਾਈ ਧਰਮ ਹੀ ਹੁੰਦਾ ਹੈ। ਸੰਤ ਜਨਾਂ ਕਾ ਸਹੀ ਧਰਮ ਧਨ, ਇਸ ਪ੍ਰਕਾਰ ਕਹਿੰਦੇ ਭਗਤ ਜੀ ਕਹਿੰਦੇ ਨੇ ਸਾਡਾ ਭਾਵੇਂ ਪਿੰਡ ਸਰੀਰ ਨਾਸ ਹੋ ਜਾਵੇ, ਖਤਮ ਹੋ ਜਾਵੇ, ਸਲੀਮ ਸ਼ਾਹ ਬਾਦਸ਼ਾਹ ਸਾਡੇ ਸਰੀਰ ਨੂੰ ਭਾਵੇਂ ਮਾਰ ਦੇਵੇ, ਖਤਮ ਕਰ ਦੇਵੇ, ਔਰ ਇਸ ਵਾਸਤੇ ਅਸੀਂ ਆਪਣੇ ਧਰਮ ਦੇ ਅੰਦਰ ਕਾਇਮ ਰਹਿ ਕਰਕੇ ਜਿਹੜੇ ਹਰੀ ਦੇ ਗੁਣ ਹਨ ਭਾਵ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਹੈ ਜਿਹੜਾ, ਉਸ ਦੇ ਤਾਂ ਅਸੀਂ ਗਾਉਂਦੇ ਹੀ ਰਹਾਂਗੇ, ਜਪਦੇ ਹੀ ਰਹਾਂਗੇ, ਔਰ ਇਸ ਵਾਸਤੇ ਕਹਿੰਦੇ ਭਗਤ ਜੀ ਇਸ ਪ੍ਰਕਾਰ ਉੱਤਰ ਦਿੰਦੇ ਨੇ ਆਪਣੀ ਮਾਤਾ ਦੇ ਤਾਈ।
ਕਰੇ ਗੋਜਿੰਦ ਸੁੰਡ ਕੀ ਚੋਟ,
ਔਰ ਭਗਤ ਜੀ ਕਹਿਣ ਲੱਗੇ ਕਿ ਜੋ ਸਲੀਮ ਸ਼ਾਹ ਬਾਦਸ਼ਾਹ ਨੇ ਹਾਥੀ ਨੂੰ ਮੰਗਵਾ ਕਰਕੇ ਉਸ ਦੇ ਤਾਈ ਬਹੁਤ ਹੀ ਸ਼ਰਾਬ ਪਿਲਾ ਕੇ ਇਸ ਵਾਸਤੇ ਸਾਡੇ ਵੱਲ ਨੂੰ ਭੇਜਣਾ ਕੀਤਾ ਕਿ ਹਾਥੀ ਖਤਮ ਕਰ ਦੇਵੇਗਾ ਭਗਤ ਨਾਮਦੇਵ ਨੂੰ, ਔਰ ਜੇ ਨਾ ਇਹ ਮੁਸਲਮਾਨ ਬਣਦਾ ਨਾ ਗਊ ਚਵਾਉਂਦਾ, ਔਰ ਫਿਰ ਇਸ ਨੂੰ ਖਤਮ ਕੀਤਾ ਜਾਵੇ। ਕਹਿੰਦੇ ਜਦੋਂ ਉਹ ਸਾਥੀ ਭਗਤੀ ਕਹਿੰਦੇ ਸਾਡੇ ਵੱਲ ਨੂੰ ਆਇਆ, ਔਰ ਕਰੈ ਗਜਿੰਦ ਸੁੰਡ ਕੀ ਚੋਟ, ਗਜਿੰਦ ਨਾਮ ਹੈ ਹਾਥੀ ਦਾ, ਸੁੰਡ ਨਾਮ ਹੈ ਸੁੰਨ ਦਾ, ਜਿਹੜੀ ਹਾਥੀ ਦੀ ਸੁੰਡ ਹੈ ਉਹ ਆਪਣੀ ਸੁੰਡ ਦੇ ਨਾਲ ਭਗਤ ਜੀ ਦੇ ਸਰੀਰ ਉਪਰ ਚੋਟ ਕਰਦਾ ਹੈ, ਭਾਵ ਇਸ ਪ੍ਰਕਾਰ ਜੋ ਭਾਵ ਭਗਤ ਜੀ ਦੇ ਉਪਰ ਮਾਰਨ ਵਾਸਤੇ ਆਪਣੀ ਸੁੰਡ ਨੂੰ ਜਦੋਂ ਚਲਾਉਂਦਾ ਹੈ, ਇਸ ਪ੍ਰਕਾਰ ਚੋਟ ਨਾਮ ਸੱਟ ਲਗਾਉਣ ਵਾਸਤੇ ਭਗਤ ਜੀ ਦੇ ਸਰੀਰ ਨੂੰ
ਨਾਮਾ ਉਭਰੈ ਹਰ ਕੀ ਓਟ।
ਔਰ ਭਗਤ ਨਾਮਦੇਵ ਜੀ ਕਥਨ ਕਰਦੇ ਨੇ ਕਿ ਅਸੀਂ ਤਾਂ ਆਪਣੇ ਪ੍ਰਾਣਾ ਤੋਂ ਪਿਆਰੇ ਵਾਹਿਗੁਰੂ ਦੀ ਜਿਹੜੀ ਓਟ ਸੀ, ਓਟ ਆਸਰਾ ਸੀ, ਉਹ ਧਾਰਨ ਕੀਤਾ ਹੋਇਆ। ਇਸ ਵਾਸਤੇ ਭਗਤ ਜੀ ਜੋ ਐਸੇ ਸੰਗਤ ਜੀ ਜ਼ੁਲਮ ਦਾ ਸਾਹਮਣਾ ਕਰ ਰਹੇ ਸਨ, ਔਰ ਨਾਮ ਰੂਪੀ ਘੋੜੇ ਤੇ ਚੜੇ ਹੋਏ ਸੀ, ਔਰ ਅੰਦਰੋਂ ਬਾਹਰੋਂ ਇਸ ਪ੍ਰਕਾਰ ਰੰਗੇ ਹੋਏ ਸੀ ਨਾਮ ਦੁਆਰਾ, ਔਰ ਐਸੇ ਨਾਮ ਰੂਪੀ ਘੋੜੇ ਤੇ ਚੜੇ ਹੋਏ ਸੀ ਤੇ ਜਿਹੜੀ ਗਿਆਨ ਰੂਪੀ ਤਲਵਾਰ ਸੀ ਨਾ, ਕਿ ਆਪਣੇ ਧਰਮ ਦੇ ਅੰਦਰ ਪੱਕੇ ਰਹਿਣਾ ਹੈ ਔਰ ਨਾਮ ਨੂੰ ਜਪਣਾ, ਔਰ ਐਸੀ ਗਿਆਨ ਦੀ ਹੱਥ ਦੇ ਵਿਚ ਉਨ੍ਹਾਂ ਨੇ ਤਲਵਾਰ ਪਕੜੀ ਹੋਈ ਸੀ, ਔਰ ਇਸ ਵਾਸਤੇ ਜਿਹੜੀ ਓਟ ਰੂਪ ਆਸਰਾ ਰੂਪ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਜੀ ਦਾ ਜਿਹੜਾ ਆਸਰਾ ਸੀ, ਓਟ ਸੀ, ਤੇ ਮਹਾਰਾਜ ਜੋ ਤੁਹਾਨੂੰ ਪਾਉਂਦਾ ਹੈ ਇਸੇ ਪ੍ਰਕਾਰ ਹੈ, ਆਪ ਜੀ ਦੇ ਭਾਣੇ ਨੂੰ ਸੱਤ ਸੱਤ ਕਰਕੇ ਅਸੀਂ ਮੰਨਦੇ, ਔਰ ਤੁਸੀਂ ਹੀ ਸਾਡੀ ਰੱਖਿਆ ਕਰਨ ਵਾਲੇ। ਇਹ ਵੱਡੀ ਇੱਕ ਢਾਲ ਦੀ ਨਿਆਈ ਜਿਹੜੀ ਕੋਟ ਆਸਰਾ ਧਾਰਿਆ ਹੋਇਆ ਸੀ ਪਰਮੇਸ਼ਰ ਜੀ ਦਾ, ਇਹ ਭਗਤ ਜੀ ਦੇ ਅੰਦਰ ਕਹਿੰਦੇ ਭਗਤ ਜੀ ਦੇ ਹੱਥ ਦੇ ਅੰਦਰ ਐਸੀ ਵੱਡੀ ਇੱਕ ਕੋਟ ਰੂਪ ਆਸਰਾ ਰੂਪ ਵੱਡੀ ਢਾਲ ਹੈ, ਗਿਆਨ ਰੂਪ ਤਲਵਾਰ ਹੈ, ਨਾਮ ਰੂਪੀ ਘੋੜਾ ਹੈ, ਔਰ ਸਲੀਮ ਸ਼ਾਹ ਬਾਦਸ਼ਾਹ ਜਿਹੜਾ ਜ਼ੁਲਮ ਕਰ ਰਿਹਾ ਹੈ, ਭਗਤ ਜੀ ਇਸ ਪ੍ਰਕਾਰ ਉਹਦਾ ਸਾਹਮਣਾ ਕਰ ਰਹੇ ਹਨ। ਔਰ ਭਗਤ ਜੀ ਕਥਨ ਕਰਦੇ ਨੇ ਨਾਮਾ ਉਭਰੈ ਹਰ ਕੀ ਓਟ, ਉਹ ਜੋ ਹਰਿਆ ਭਰਿਆ ਕਰਨ ਵਾਲਾ ਹੈ ਜੀਵਾਂ ਦੇ ਤਾਈ, ਔਰ ਹਰ ਹਰੇਕ ਆਪਣੇ ਦਾਸਾਂ ਦੇ ਜਿਹੜੇ ਬੰਧਨਾਂ ਨੂੰ ਕੱਟਣ ਵਾਲਾ ਹੈ, ਔਰ ਇਸ ਵਾਸਤੇ ਸੁੱਖਾਂ ਨੂੰ ਦੇਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ, ਔਰ ਕਹਿੰਦੇ ਅਸੀਂ ਤੇ ਉਹਦਾ ਓਟ ਆਸਰਾ ਧਾਰਿਆ ਹੋਇਆ, ਉਹਦੇ ਓਟ ਆਸਰੇ ਧਾਰਨੇ ਕਰਕੇ ਜਿਹੜਾ ਹਾਥੀ ਸਾਡੇ ਵੱਲ ਨੂੰ ਸਲੀਮ ਸ਼ਾਹ ਬਾਦਸ਼ਾਹ ਨੇ ਭੇਜਣਾ ਕੀਤਾ, ਉਹ ਹਾਥੀ ਸਾਡਾ ਕੁਛ ਨਾ ਵਿਗਾੜ ਸਕਿਆ।
ਕਾਜੀ ਮੁੱਲਾ ਕਰੇ ਸਲਾਮ,
ਉਸ ਵੇਲੇ ਕਹਿੰਦੇ ਫਿਰ ਬਾਦਸ਼ਾਹ ਜਿਹੜਾ ਸੀ ਉਹ ਕਹਿਣ ਲੱਗਾ, ਜਦੋਂ ਹਾਥੀ ਨੇ ਵੀ ਸਾਡਾ ਕੁਛ ਨਾ ਵਿਗਾੜਿਆ, ਸਾਡੇ ਸਰੀਰ ਨੂੰ ਕੁਛ ਨਾ ਕਰ ਸਕਿਆ, ਔਰ ਇਸ ਵਾਸਤੇ ਉਸ ਵੇਲੇ ਬਾਦਸ਼ਾਹ ਜਿਹੜਾ ਸੀ ਉਹ ਆਪਣੇ ਮੁੱਖ ਦੇ ਵਿੱਚੋਂ ਇਸ ਪ੍ਰਕਾਰ ਕਹਿਣ ਲੱਗਾ, ਔਰ ਉਸ ਵਾਸਤੇ ਉਹਨੇ ਕੀ ਕਹਿਣਾ ਕੀਤਾ, ਕਾਜੀ ਮੁੱਲਾ ਕਰਹਿ ਸਲਾਮ। ਇਸ ਵਾਸਤੇ ਕਹਿਣ ਲੱਗਾ ਜਿੰਨੇ ਕਾਜੀ ਹਨ ਔਰ ਜਿੰਨੇ ਮੁੱਲਾ ਹਨ ਉਹ ਹਰ ਵੇਲੇ ਆਣ ਕਰਕੇ ਔਰ ਇਸ ਵਾਸਤੇ ਮੇਰੇ ਤਾਈਂ ਸਲਾਮਾਂ ਕਰਦੇ ਹਨ।
ਇਨ ਹਿੰਦੂ ਮੇਰਾ ਮਿਲਿਆ ਮਾਨ,
ਔਰ ਇਹ ਜੋ ਭਗਤ ਨਾਮਦੇਵ ਹਿੰਦੂ ਮਤ ਦਾ ਹਿੰਦੂ ਧਰਮ ਦਾ ਧਾਰਨੀ ਹੈ, ਔਰ ਇਸ ਵਾਸਤੇ ਇਨ ਮੇਰਾ ਮਲਿਆ ਮਾਨ, ਇਹਨੇ ਭਾਵ ਮੇਰਾ ਜਿਹੜਾ ਮਾਨ ਸਤਿਕਾਰ ਹੈ ਉਹ ਮਲਿਆ ਨਾਮ ਗਵਾ ਦਿੱਤਾ, ਦਾਸ ਕਰ ਰਿਹਾ ਹੈ ਮੇਰੇ ਸਤਿਕਾਰ ਦੇ ਤਾਈ। ਵੱਡੇ ਵੱਡੇ ਜਿਹੜੇ ਆਪਣੇ ਆਪ ਦੇ ਮੁਸਲਮਾਨ ਧਰਮ ਦੇ ਵਿਚ ਬੜੇ ਪੱਕੇ ਹਨ, ਔਰ ਕਾਜੀ ਔਰ ਇਸੇ ਤਰ੍ਹਾਂ ਮੁੱਲਾ ਮਲਾਣੇ ਆਦਿਕ ਲੋਕ ਉਹ ਮੇਰੇ ਤਾਈ ਆਣ ਆਣ ਕਰਕੇ ਸਲਾਮਾਂ ਮੱਥੇ ਟੇਕਦੇ ਨੇ, ਚੁੱਕ ਚੁੱਕ ਕਰਕੇ ਮੇਰੇ ਚਰਨੀ ਪੈਂਦੇ ਨੇ। ਸਲੀਮ ਸ਼ਾਹ ਬਾਦਸ਼ਾਹ ਐਵੇਂ ਆਪਣੇ ਮਨ ਵਿਚ ਵਿਚਾਰ ਕਰਦਾ ਔਰ ਕਹਿੰਦਾ ਹੈ, ਔਰ ਇਹ ਜਿਹੜਾ ਹਿੰਦੂ ਧਰਮ ਦਾ ਧਾਰਨੀ ਇਹ ਨਾਮਦੇਵ ਹੈ, ਇਨ ਮੇਰਾ ਮਲਿਆ ਮਾਨ, ਇਸ ਨੇ ਜਿਹੜਾ ਮੇਰਾ ਮਾਨ ਸਤਿਕਾਰ ਹੈ ਉਹ ਭਾਵ ਮਲਿਆ ਤੋਂ ਭਾਵ ਖਤਮ ਕਰ ਦਿੱਤਾ ਹੈ।
ਬਾਦਸ਼ਾਹ ਬੇਨਤੀ ਸੁਣੇ ਹੋ,
ਇਸ ਵਾਸਤੇ ਸਾਧ ਸੰਗਤ ਜੀ ਭਗਤ ਜੀ ਕਥਨ ਕਰਦੇ ਨੇ ਕਿ ਜਦੋਂ ਐਸੇ ਕ੍ਰੋਧ ਦੇ ਨਾਲ ਐਸੇ ਗੁੱਸੇ ਦੇ ਨਾਲ ਹਾਥੀ ਵੀ ਸਾਡਾ ਕੁਛ ਨਾ ਵਿਗਾੜ ਸਕਿਆ ਔਰ ਐਸੇ ਬਚਨ ਕਹਿਣ ਲੱਗਾ ਜਿਹੜਾ ਸਲੀਮ ਸ਼ਾਹ ਬਾਦਸ਼ਾਹ ਸੀ ਕਿ ਤਮਾਮ ਲੋਕ ਮੇਰੇ ਤਾਈ ਨਮਸਕਾਰਾਂ ਕਰਦੇ ਨੇ ਸਲਾਮਾਂ ਕਰਦੇ ਨੇ ਹਿੰਦੂ ਮੁਸਲਮਾਨ, ਔਰ ਇਸ ਨੇ ਮੇਰਾ ਜਿਹੜਾ ਮਾਨ ਸਤਿਕਾਰ ਹੈ ਉਹ ਮਲਿਆ ਗਵਾ ਦਿੱਤਾ, ਔਰ ਇਸ ਵਾਸਤੇ ਕਹਿੰਦੇ ਇਤਨੀ ਗੱਲ ਨੂੰ ਸੁਣ ਕਰਕੇ ਜਿਹੜੇ ਭਗਤ ਨਾਮਦੇਵ ਜੀ ਦੇ ਸ਼ਰਧਾਲੂ ਸਨ ਨਾ, ਭਗਤ ਜੀ ਦੇ ਸ਼ਰਧਾ ਰੱਖਣ ਵਾਲੇ, ਪਿਆਰ ਰੱਖਣ ਵਾਲੇ ਭਗਤ ਜੀ ਦੇ ਨਾਲ, ਭਗਤ ਜੀ ਦੀ ਵਡਿਆਈ ਨੂੰ ਜਾਣਨ ਵਾਲੇ, ਸੋ ਇਸ ਵਾਸਤੇ ਕਹਿੰਦੇ ਉਨ੍ਹਾਂ ਨੇ ਆਣ ਕਰਕੇ ਬਾਦਸ਼ਾਹ ਦੇ ਤਾਈ ਕਹਿਣਾ ਕੀਤਾ, ਬਾਦਸ਼ਾਹ ਬੇਨਤੀ ਸੁਨੇਹੋ, ਕਿਹਾ ਬਾਦਸ਼ਾਹ ਸਲੀਮ ਸ਼ਾਹ ਸਾਡੀ ਇੱਕ ਬੇਨਤੀ ਅਰਜੋਈ ਅਰਜ ਹੈ ਤੇਰੇ ਤਾਈ, ਉਹ ਸੁਣਨਾ ਕਰ।
ਨਾਮੇ ਸਰ ਪਰ ਸੋਨਾ ਲੇ ਹੋ,
ਵਾਸਤੇ ਨਾਮੇ ਸਰ ਪਰ ਸੋਨਾ ਲਿਓ ਕਿ ਨਾਮਦੇਵ ਜੀ ਦੇ ਭਾਰ ਦੇ ਬਰਾਬਰ ਅਸੀਂ ਤੱਕੜ ਉਪਰ ਤੋਲ ਕਰਕੇ ਔਰ ਤੇਰੇ ਤਾਈ ਸੋਨਾ ਇਨ੍ਹਾਂ ਦੇ ਦਿੰਦੇ ਔਰ ਸਾਡਾ ਜਿਹੜਾ ਇਹ ਪੁਰਾਣਾ ਤੋਂ ਪਿਆਰਾ ਭਗਤ ਹੈ ਇਸ ਦੇ ਤਾਈ ਛੱਡ ਦਿੱਤਾ ਜਾਵੇ ਭਾਵ ਇਸ ਦੇ ਤਾਈ ਛੋੜ ਦਿੱਤਾ ਜਾਵੇ ਔਰ ਅਸੀਂ ਤੇਰੇ ਤਾਈ ਭਗਤ ਨਾਮਦੇਵ ਜੀ ਦੇ ਭਾਰ ਦੇ ਸਰ ਬਰਾਬਰ ਔਰ ਸਾਡੇ ਪਾਸੋਂ ਸੋਨਾ ਲੈ ਲੈਣਾ ਕਰ ਔਰ ਨਾਮਾ ਭਗਤ ਜੀ ਦੇ ਤਾਈ ਛੱਡ ਦੇਣਾ ਕਰ ਇਸ ਵਾਸਤੇ ਕਹਿੰਦੇ ਇਹ ਗੱਲ ਜਦੋਂ ਬਾਦਸ਼ਾਹ ਨੇ ਤਾਈ ਕਹਿਣਾ ਕੀਤੀ ਜਾ ਕਰਕੇ ਭਗਤ ਨਾਮਦੇਵ ਜੀ ਦੇ ਸ਼ਰਧਾਲੂਆਂ ਨੇ ਪ੍ਰੇਮੀਆਂ ਨੇ ਔਰ ਅੱਗਿਓ ਬਾਦਸ਼ਾਹ ਸਲੀਮ ਸ਼ਾਹ ਕੀ ਕਹਿੰਦਾ ਹੈ ਭਗਤ ਜੀ ਅਗਲੇ ਸ਼ਬਦ ਦੁਆਰਾ ਕਥਨ ਕਰਦੇ ਹਨ
ਮਾਲ ਲੈਉ ਤਉ ਦੂਜਕ ਪਰੋ
ਇਸ ਵਾਸਤੇ ਕਹਿੰਦੇ ਸਲੀਮ ਸ਼ਾਹ ਦੇ ਤਾਈ ਜਦੋਂ ਐਸੀ ਬੇਨਤੀ ਕੀਤੀ ਭਗਤ ਜੀ ਦੇ ਪ੍ਰੇਮੀਆਂ ਨੇ ਔਰ ਉਹ ਆਪਣੇ ਮਨ ਦੇ ਵਿੱਚ ਸੋਚਣ ਲੱਗਾ ਮਨ ਦੇ ਅੰਦਰ ਵਿਚਾਰ ਕਰਨ ਲੱਗਾ ਮਾਲ ਲੈਹੋ ਤਾਂ ਦੋਜਕ ਪਰ ਕਹਿਣ ਲੱਗਾ ਜੇ ਮੈਂ ਐਸਾ ਜਿਹੜਾ ਮਾਲ ਭਾਵ ਐਸਾ ਸੋਨਾ ਐਸਾ ਖਜ਼ਾਨਾ ਜੇ ਮੈਂ ਇਹ ਲੈਣਾ ਕਰਾਂ ਔਰ ਮੈਂ ਦੋਜਕ ਨਰਕਾਂ ਦੇ ਵਿੱਚ ਜਾ ਕਰਕੇ ਪਵਾਂ ਕਿਉਂਕਿ ਸਾਧ ਸੰਗਤ ਜੀ ਕਹਿੰਦੇ ਕੁਰਾਨ ਵਿੱਚ ਲਿਖਿਆ ਹੈ ਕਿ ਜਿਹੜਾ ਮੁਸਲਮਾਨ ਦੇ ਤਾਈ ਮੁਸਲਮਾਨ ਬਣਾਉਣਾ ਚਾਹਵੇ ਔਰ ਉਹ ਵੱਡੀ ਲੈ ਲਵੇ ਤੇ ਮੁਸਲਮਾਨ ਨਾ ਬਣਾਵੇ ਤੇ ਉਹ ਦੋਜਕ ਨਰਕਾਂ ਦੇ ਅੰਦਰ ਜਾਂਦਾ ਐਸੀ ਮੱਤ ਦਾ ਜਿਹੜਾ ਧਾਰਨੀ ਸੀ ਸਲੀਮ ਸ਼ਾਹ ਕਹਿਣ ਲੱਗਾ ਮੈਂ ਤੇ ਦੋਜਕ ਨਰਕਾਂ ਦੇ ਵਿੱਚ ਜਾ ਕਰਕੇ ਪਵਾਂਗਾ ਇਸ ਵਾਸਤੇ ਮੈਂ ਸੋਨੇ ਦੇ ਵੱਡੇ ਭਗਤ ਨੂੰ ਛੱਡ ਦਿੱਤਾ ਨਾ ਮੁਸਲਮਾਨ ਬਣਾਇਆ
ਦੀਨ ਛੋਟ ਦੁਨੀਆ ਕੋ ਪੜੋ
ਔਰ ਇਸ ਵਾਸਤੇ ਕਹਿੰਦਾ ਜਿਹੜਾ ਮੈਂ ਦੀਨ ਧਰਮ ਹੈ ਤੇ ਉਸ ਦੀ ਸਿੱਖਿਆ ਨੂੰ ਆਪਣੇ ਧਰਮ ਦੀ ਸਿੱਖਿਆ ਨੂੰ ਮੈਂ ਛੱਡ ਦੇਣਾ ਕੀਤਾ ਔਰ ਇਸ ਵਾਸਤੇ ਇਹ ਮਾਇਆ ਦੇ ਨਾਲ ਜੇ ਮੈਂ ਆਪਣਾ ਖਜ਼ਾਨਾ ਭਰ ਲਿਆ ਭਾਵ ਸੋਨਾ ਲੈ ਕਰਕੇ ਔਰ ਭਗਤ ਜੀ ਦੇ ਤਾਂ ਹੀ ਛੱਡ ਦੇਣਾ ਕੀਤਾ ਔਰ ਮੈਂ ਤੇ ਦੋਜਕ ਨਰਕਾਂ ਦੇ ਵਿੱਚ ਪਵਾਂਗਾ ਖਜ਼ਾਨਾ ਤੇ ਮੇਰਾ ਜ਼ਰੂਰ ਭਰ ਜਾਵੇਗਾ ਇੰਨੇ ਸੋਨੇ ਦੇ ਨਾਲ ਮਾਇਆ ਦੇ ਨਾਲ ਦੁਨੀਆਂ ਤੋਂ ਭਾਵ ਮਾਇਆ ਦੇ ਨਾਲ ਮੇਰਾ ਖਜ਼ਾਨਾ ਤੇ ਭਰ ਜਾਵੇਗਾ ਪਰ ਜਿਹੜਾ ਦੀਨ ਧਰਮ ਹੈ ਉਸ ਤੋਂ ਮੈਂ ਪਾਸੇ ਹੋ ਜਾਵਾਂਗਾ ਜਿਹੜਾ ਮੈਂ ਆਪਣੀ ਮੁਸਲਮਾਨ ਮਤ ਦਾ ਜੋ ਧਾਰਨੀ ਹਾਂ ਜੋ ਮੇਰਾ ਧਰਮ ਆਗਿਆ ਕਰਦਾ ਉਹਦੇ ਤੋਂ ਮੈਂ ਦੂਰ ਹੋ ਜਾਵਾਂਗਾ ਇਸ ਵਾਸਤੇ ਕਹਿੰਦੇ ਐਸੀ ਮਨ ਦੇ ਵਿੱਚ ਵਿਚਾਰ ਕਰਕੇ
ਭਾਵ ਹੋ ਬੇਰੀ ਹੱਥ ਹੋ ਤਾਲ
ਔਰ ਕਹਿੰਦੇ ਐਸੀ ਮਨ ਦੇ ਅੰਦਰ ਭਗਤ ਜੀ ਕਹਿੰਦੇ ਵਿਚਾਰ ਕਰਦਾ ਹੈ ਸਲੀਮ ਸ਼ਾਹ ਬਾਦਸ਼ਾਹ ਔਰ ਸਾਡੇ ਹੱਥਾਂ ਦੇ ਵਿੱਚ ਉਸ ਨੇ ਜੋ ਬੇੜੀਆਂ ਪਾਈਆਂ ਹੋਈਆਂ ਭਾਵ ਹੱਥਾਂ ਔਰ ਪੈਰਾਂ ਨੂੰ ਬੇੜੀਆਂ ਪਾ ਕਰਕੇ ਬਿਠਾਇਆ ਹੋਇਆ ਸੀ ਔਰ ਇਸ ਵਾਸਤੇ ਹੱਥ ਹੋਤਾਲ ਔਰ ਭਗਤ ਨਾਮਦੇਵ ਜੀ ਫਿਰ ਵੀ ਆਪਣੇ ਹੱਥਾਂ ਦੇ ਅੰਦਰ ਜੋ ਹੜਤਾਲਾਂ ਸੀ ਉਹਨਾਂ ਦੇ ਤਾਈ ਪਕੜ ਕਰਕੇ
ਨਾਮਾ ਗਾਵੇ ਗੁਣ ਗੋਪਾਲ
ਜੋ ਧਰਤੀ ਦੀ ਪਾਲ ਰੱਖਿਆ ਕਰਨ ਵਾਲੇ ਉਹ ਅਕਾਲ ਪੁਰਖ ਜੀ ਹਨ ਉਹਨਾਂ ਦੇ ਗੁਣਾਂ ਨੂੰ ਭਗਤ ਨਾਮਦੇਵ ਜੀ ਕਹਿੰਦੇ ਅਸੀਂ ਤੇ ਫਿਰ ਵੀ ਹੜਤਾਲਾਂ ਵਜਾ ਕਰਕੇ ਗਾਈ ਜਾ ਰਹੇ ਇਸ ਵਾਸਤੇ ਉਸ ਪਰਮੇਸ਼ਰ ਦੇ ਨਾਮ ਨੂੰ ਉਚਾਰੀ ਜਾ ਰਹੇ ਸਾਂ
ਗੰਗ ਜਮਨ ਜੋ ਉਲਟੀ ਬਹਿ
ਇਸ ਵਾਸਤੇ ਸਾਧ ਸੰਗਤ ਜੀ ਜਿਸ ਪ੍ਰਕਾਰ ਕਹਿੰਦੇ ਜਦੋਂ ਭਗਤ ਨਾਮਦੇਵ ਜੀ ਨੇ ਐਸੀ ਭਾਵ ਕੇ ਬੇਨਤੀ ਕੀਤੀ ਭਗਤ ਜੀ ਦੇ ਸ਼ਰਧਾਲੂਆਂ ਨੇ ਬਾਦਸ਼ਾਹ ਦੇ ਤਾਈ ਕਿ ਬਾਦਸ਼ਾਹ ਭਗਤ ਨਾਮਦੇਵ ਜੀ ਦੇ ਭਾਰ ਜਿੰਨਾ ਭਾਰ ਤੋਲ ਕਰਕੇ ਤੇਰੇ ਤਾਈ ਸੋਨਾ ਦੇ ਦਿੰਦੇ ਔਰ ਭਗਤ ਜੀ ਦੇ ਤਾਈ ਤੂੰ ਛੱਡ ਦੇਣਾ ਕਰ ਔਰ ਇਹਨਾਂ ਦੇ ਤਾਈ ਛੋੜ ਦੇ ਔਰ ਇਸ ਵਾਸਤੇ ਕਹਿੰਦੇ ਹਨ ਬਾਅਦ ਵਿਚ ਉਹਨੇ ਵਿਚਾਰ ਕੀਤੀ ਜੇ ਮੈਂ ਮਾਇਆ ਦੇ ਨਾਲ ਆਪਣਾ ਖਜ਼ਾਨਾ ਐਸਾ ਸੋਨੇ ਨਾਲ ਭਰ ਲਿਆ ਮੈਂ ਤੇ ਆਪਣੇ ਧਰਮ ਤੋਂ ਦੂਰ ਹੋ ਜਾਵਾਂਗਾ ਨਰਕਾਂ ਦੇ ਵਿਚ ਜਾ ਕਰਕੇ ਪਵਾਂਗਾ ਇਸ ਵਾਸਤੇ ਸਾਧ ਸੰਗਤ ਤੋਂ ਇਸ ਪ੍ਰਕਾਰ ਕਹਿੰਦੇ ਗੰਗ ਜਮਨ ਜੋ ਉਲਟੀ ਬਹਿ ਔਰ ਇਸ ਪ੍ਰਕਾਰ ਕਹਿੰਦੇ ਵਿਚਾਰ ਕਰਨ ਲੱਗਾ ਆਪਣੇ ਮਨ ਦੇ ਅੰਦਰ ਬਾਦਸ਼ਾਹ ਔਰ ਕਹਿਣ ਲੱਗਾ ਔਰ ਗੰਗਾ ਜਿਹੜੀ ਹੈ ਔਰ ਜਿਹੜੀ ਜਮਨਾ ਇਹ ਭਾਵੇਂ ਉਲਟੀ ਨਾਮ ਸਿੱਧੀਆਂ ਹੀ ਚੱਲਦੀਆਂ ਹਨ ਗੰਗਾ ਤੇ ਜਮਨਾ ਔਰ ਜੇ ਇਹਨਾਂ ਦਾ ਪਾਣੀ ਵੀ ਮੰਨ ਲਓ ਆ ਪੁੱਠਾ ਚੱਲਣ ਲੱਗ ਜਾਵੇ
ਤੋ ਨਾਮਾ ਹਰ ਕਰਤਾ ਰਹੇ
ਔਰ ਵਾਸਤੇ ਭਗਤ ਜੀ ਕਹਿਣ ਲੱਗੇ ਅਸੀਂ ਉਸ ਨੂੰ ਇਹੋ ਹੀ ਉੱਤਰ ਦਿੱਤਾ ਕਿ ਭਾਈ ਭਾਵੇਂ ਗੰਗਾ ਤੇ ਜਮਨਾ ਜਿਹੜੀ ਨਦੀ ਹੈ ਇਹ ਭਾਵੇਂ ਸਿੱਧੀਆਂ ਚੱਲਦੀਆਂ ਨੇ ਪਰ ਕਿਸੇ ਕਾਰਨ ਇਹ ਵੀ ਪੁੱਠੀਆਂ ਚੱਲ ਪੈਣ ਇਹਨਾਂ ਦਾ ਪਾਣੀ ਵੀ ਪੁੱਠਾ ਮੁੜ ਪਵੇ ਇਸ ਵਾਸਤੇ ਜਿਹੜਾ ਭਗਤ ਨਾਮਦੇਵ ਹੈ ਇਹ ਤੇ ਆਪਣੇ ਧਰਮ ਦੇ ਵਿੱਚ ਪੱਕਾ ਰਹਿ ਕਰਕੇ ਔਰ ਜਿਹੜੇ ਉਹ ਹਰੀ ਦੇ ਗੁਣ ਹਨ ਔਰ ਉਹਨਾਂ ਦੇ ਤਾਈ ਯਾਦ ਕਰਦਾ ਰਹੇਗਾ ਗਾਉਂਦਾ ਹੀ ਰਹੇਗਾ ਇਸ ਵਾਸਤੇ ਸਾਧ ਸੰਗਤ ਜੀ ਇਸ ਪ੍ਰਕਾਰ ਭਗਤ ਜੀ ਕਥਨ ਕਰ ਰਹੇ ਹਨ।
ਸਾਥ ਘੜੀ ਜਬ ਬੀਤੀ ਸੁਣੀ,
ਔਰ ਇਸ ਵਾਸਤੇ ਬਾਅਦ ਵਿਚ ਕਹਿੰਦੇ ਉਸ ਭਗਤ ਜੀ ਦੇ ਤਾਈ ਜੋ ਸਲੇਮ ਸ਼ਾਹ ਬਾਦਸ਼ਾਹ ਸੀ, ਉਸ ਨੇ ਹੁਕਮ ਲਾਇਆ, ਇਹ ਆਗਿਆ ਕੀਤੀ ਬੜੇ ਹੀ ਗੁੱਸੇ ਦੇ ਨਾਲ, ਭਰੇ ਹੋਏ ਹੰਕਾਰ ਦੇ ਨਾਲ ਉਸ ਨੇ, ਕਿ ਜੇ ਸੱਤ ਘੜੀਆਂ ਤੱਕ ਜੇ ਮੇਰੀ ਗਊ ਤੂੰ ਜਵਾ ਦਿੱਤੀ ਤੇ ਠੀਕ ਹੈ, ਔਰ ਨਹੀਂ ਤਾਂ ਮੈਂ ਤੇਰੇ ਤਾਈ ਖਤਮ ਕਰ ਦੇਣਾ ਹੈ, ਨਾਸ ਕਰ ਦੇਣਾ, ਔਰ ਇਕ ਪੈਰ ਤੇਰੇ ਮੈਂ ਤਾਈ ਦਿੰਦਾ ਹਾਂ, ਤਿੰਨ ਘੰਟੇ ਦਿੰਦਾ ਹਾਂ, ਤਿੰਨਾਂ ਘੰਟਿਆਂ ਦੇ ਵਿਚ ਮੇਰੀ ਗਊ ਜੇ ਜੀ ਪਈ ਜਵਾ ਦਿੱਤੀ ਤੂੰ ਤਾਂ ਤੇ ਠੀਕ ਹੈ, ਜੇ ਨਾ ਜਵਾਈ ਤੇ ਫਿਰ ਤੇਰੇ ਜਿਹੜੇ ਪ੍ਰਾਣ ਨੇ ਉਹ ਚਲੇ ਜਾਣਗੇ, ਉਹ ਰਹਿਣਗੇ, ਭਾਵ ਤੇਰੇ ਤਾਈ ਖਤਮ ਕੀਤਾ ਜਾਵੇਗਾ। ਇਸ ਵਾਸਤੇ ਕਹਿੰਦੇ ਭਗਤ ਜੀ ਨੇ ਐਸਾ ਜਦੋਂ ਹੁਕਮ ਸੁਣਿਆ, ਔਰ ਪਰਮੇਸ਼ਰ ਦੇ ਰੰਗ ਦੇ ਵਿਚ ਰੰਗੇ ਹੋਏ ਨੇ, ਨਾਮ ਰੂਪੀ ਰੰਗ ਦੇ ਅੰਦਰ, ਔਰ ਨਾਮ ਨੂੰ ਜਪ ਰਹੇ ਨੇ ਬੈਠ ਕਰਕੇ ਭਗਤ ਜੀ, ਔਰ ਕਹਿੰਦੇ ਜਦੋਂ ਸਾਧ ਘੜੀ ਜਦ ਬੀਤੀ ਸੁਣੀ, ਭਗਤ ਜੀ ਆਪਣੀ ਬਾਣੀ ਦੁਆਰਾ ਕਥਨ ਕਰਦੇ ਨੇ ਕਿ ਸੱਤ ਘੜੀਆਂ ਜਦੋਂ ਇਸ ਪ੍ਰਕਾਰ ਅਸੀਂ ਜਾਣਨਾ ਕੀਤੀਆਂ ਕਿ ਬਤੀਤ ਹੋ ਗਈਆਂ ਹਨ।
ਅਜਹੋ ਨ ਆਇਓ ਤ੍ਰਿਭਵਨ ਧਨੀ,
ਔਰ ਕਹਿੰਦੇ ਅਸੀਂ ਆਪਣੇ ਮਨ ਦੇ ਅੰਦਰ ਵਿਚਾਰ ਕੀਤੀ, ਫੁਰਨਾ ਕੀਤਾ ਕਿ ਜਿਹੜਾ ਤਿੰਨਾਂ ਭਵਨਾਂ ਦਾ ਆਕਾਸ਼ ਮਾਤ ਲੋਕ ਤੇ ਪਤਾਲ ਲੋਕ, ਤਿੰਨਾਂ ਭਵਨਾਂ ਦਾ ਭਾਵ ਤਿੰਨਾਂ ਲੋਕਾਂ ਦਾ ਜਿਹੜਾ ਧਨੀ ਮਾਲਕ ਹੈ, ਰਾਜਾ ਹੈ, ਉਹ ਸਾਡੀ ਰੱਖਿਆ ਕਰਨ ਵਾਸਤੇ ਅਜੇ ਆਇਆ ਹੀ ਨਹੀਂ। ਭਗਤ ਜੀ ਕਹਿੰਦੇ ਜਦੋਂ ਸਾਡੇ ਮਨ ਦੇ ਅੰਦਰ ਐਸਾ ਹੀ ਫੁਰਨਾ ਹੋਇਆ, ਇਸ ਪ੍ਰਕਾਰ ਕਹਿੰਦੇ ਜਦੋਂ ਤਿੰਨ ਪਹਿਰ ਬਤੀਤ ਹੋ ਗਏ, ਥੋੜਾ ਸਮਾਂ ਰਹਿੰਦਾ, ਸੱਤ ਘੜੀਆਂ ਬੀਤ ਗਈਆਂ, ਸੱਠਾਂ ਮਿੰਟਾਂ ਦੀ ਇੱਕ ਘੜੀ ਹੈ, ਇਸ ਵਾਸਤੇ ਕਹਿੰਦੇ ਜਦੋਂ ਐਸਾ ਸਮਾਂ ਬਤੀਤ ਹੋ ਗਿਆ ਤੇ ਅਸੀਂ ਐਸਾ ਮਨ ਵਿਚ ਫੁਰਨਾ ਕੀਤਾ, ਵਿਚਾਰ ਕੀਤੀ ਕਿ ਸਾਡਾ ਪ੍ਰਾਣਾ ਤੋਂ ਪਿਆਰਾ ਅਕਾਲ ਪੁਰਖ ਵਾਹਿਗੁਰੂ ਅਜੇ ਤੱਕ ਪ੍ਰਗਟ ਨਹੀਂ ਹੋਇਆ ਸਾਡੇ ਰੱਖਿਆ ਕਰਨ ਲਈ,
ਖੰਤਣ ਬਾਜ ਬਜਾਇਲਾ,
ਔਰ ਸਾਧ ਸੰਗਤ ਜੀ ਕਹਿੰਦੇ ਤਿੰਨਾਂ ਪਹਿਰਾਂ ਦਾ ਜਿਹੜਾ ਪਾ ਖੰਤਣ ਵਾਜਾ ਸੀ, ਉਹ ਇਸ ਵਾਸਤੇ ਘੰਟੀ ਸੀ, ਉਹ ਵੱਜ ਗਈ, ਇਸ ਪ੍ਰਕਾਰ ਜੋ ਬਾਦਸ਼ਾਹ ਦੇ ਚਿਹਰੀ ਦੇ ਅੰਦਰ ਐਸਾ ਜਿਹੜਾ ਬਾਜਲਾ ਬਾਜਾ ਸੀ ਉਹ ਭਾਵ ਵੱਜ ਜਾਣਾ ਕੀਤਾ,
ਗੁਰਰ ਚੜੇ ਗੋਬਿੰਦ ਆਇਲਾ,
ਔਰ ਭਗਤ ਜੀ ਕਹਿੰਦੇ ਉਧਰੋਂ ਉਨਾ ਸਮਾਂ ਹੋ ਗਿਆ ਸਾਡੇ ਪ੍ਰਾਣਾ ਨੂੰ ਖਤਮ ਕਰਨ ਦਾ, ਉਹ ਘੰਟੀ ਆਦਿਕ ਵਾਜਾ ਵੱਜ ਗਿਆ, ਔਰ ਇਸ ਵਾਸਤੇ ਤਿੰਨ ਪੈਰ ਪੂਰੇ ਹੋ ਗਏ। ਉਧਰੋਂ ਕਹਿੰਦੇ ਸਾਡੇ ਪ੍ਰਾਣਾ ਤੋਂ ਪਿਆਰੇ ਪਰਮੇਸ਼ਰ ਜੀ ਗਰੜ ਦੀ ਸਵਾਰੀ ਦੇ ਉਪਰ ਚੜੇ ਹੋਏ, ਉਹ ਧਰਤੀ ਦੀ ਬਿੰਦ ਰੱਖਿਆ ਕਰਨ ਵਾਲੇ, ਉਹ ਕਾਲ ਪੁਰਖ, ਉਹ ਸੱਪ ਆਪਣੇ ਪਿਆਰੇ ਭਗਤਾਂ ਦੀ ਪਾਲਣਾ ਕਰਨ ਵਾਲੇ, ਔਰ ਇਸ ਵਾਸਤੇ ਕਹਿੰਦੇ ਗਰੜ ਨਾਮ ਹੈ ਪੰਛੀ ਦਾ, ਗਰੜ ਪੰਛੀ, ਉਸ ਦੇ ਉਪਰ ਸਵਾਰ ਹੋ ਕਰਕੇ ਕਹਿੰਦੇ ਸਾਡੀ ਰੱਖਿਆ ਕਰਨ ਵਾਸਤੇ ਪ੍ਰਗਟ ਹੋ ਕੇ ਆ ਗਏ,
ਆਪਣੇ ਭਗਤ ਭੀ ਆਪਣੇ ਭਗਤ ਪੜ ਕੀ ਪ੍ਰਤਪਾਲ,
ਔਰ ਇਸ ਵਾਸਤੇ ਕਹਿੰਦੇ ਉਹ ਪ੍ਰਾਣਾ ਤੋਂ ਪਿਆਰੇ ਜਿਹੜੇ ਪਰਮੇਸ਼ਰ ਜੀ ਹਨ, ਆਪਣੇ ਭਗਤਾਂ ਦੀ ਸਦਾ ਵਾਸਤੇ ਪ੍ਰਤਪਾਲਣਾ ਕਰਨ ਵਾਲੇ, ਆਪਣੇ ਭਗਤਾਂ ਨੂੰ ਪ੍ਰਾਣਾ ਤੋਂ ਪਿਆਰੇ ਜਾਣ ਕਰਕੇ, ਔਰ ਉਹਨਾਂ ਦੀ ਜੋ ਰੱਖਿਆ ਕਰਦੇ, ਇਸ ਵਾਸਤੇ ਸਾਧ ਸੰਗਤ ਜੀ ਹਰ ਯੁਗ ਯੁਗ ਭਗਤ ਉਪਾਇਆ, ਸਹਿਜ ਰੱਖਦਾ ਆਇਆ ਰਾਮ ਰਾਜੇ, ਔਰ ਹਰ ਇੱਕ ਯੁਗ ਯੁਗ ਦੇ ਅੰਦਰ ਪਰਮੇਸ਼ਰ ਜੀ ਨੇ ਆਪਣੇ ਭਗਤ ਪੈਦਾ ਕੀਤੇ, ਔਰ ਉਹਨਾਂ ਦੇ ਤਾਈ ਜਿਹੜਾ ਕੋਈ ਦੁੱਖ ਦੇਣ ਵਾਸਤੇ ਹੋਇਆ, ਔਰ ਉਹਨਾਂ ਦੇ ਦੁੱਖ ਤੋਂ ਭਾਵ ਉਹਨਾਂ ਦੇ ਤਮਾਮ ਸਜਾਵਾਂ ਤੋਂ ਜਿਹੜਾ ਉਹਨਾਂ ਨੂੰ ਦੇਣ ਲਈ ਤਿਆਰ ਹੋਇਆ ਦੁੱਖ ਦੇਣ ਲਈ, ਔਰ ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਉਹਨਾਂ ਦੀ ਆਣ ਕਰਕੇ ਸਹਾਇਤਾ ਕੀਤੀ, ਉਹਨਾਂ ਦੀ ਪੈਜ ਉਹਨਾਂ ਦੀ ਇੱਜ਼ਤ ਉਹ ਵਾਹਿਗੁਰੂ ਪਰਮੇਸ਼ਰ ਜੀ ਨੇ ਰੱਖਣਾ, ਇਸ ਵਾਸਤੇ ਪ੍ਰਹਲਾਦ ਭਗਤ ਦੀ ਇਸੇ ਤਰ੍ਹਾਂ ਰੱਖਿਆ, ਭਗਤ ਕਬੀਰ ਜੀ ਦੀ ਇਸੇ ਤਰ੍ਹਾਂ ਰੱਖਿਆ, ਔਰ ਸੋਦਾਮਾ ਆਪਦਾ ਤੇ ਰੱਖਿਆ, ਔਰ ਭਗਤ ਸੁਦਾਮਾ ਜੀ ਔਰ ਉਹਨਾਂ ਦੇ ਤਾਈ ਵੀ ਆਪਦਾ ਬਿਪਤਾ ਤੋਂ ਉਸ ਪ੍ਰਾਣਾ ਤੋਂ ਪਿਆਰੇ ਵਾਹਿਗੁਰੂ ਜੀ ਨੇ ਰੱਖਿਆ ਕੀਤੀ ਆਪਣੇ ਪਿਆਰੇ ਭਗਤ। ਕਿੰਨੇ ਭਗਤਾਂ ਦੇ ਨਾਂ ਗਿਣੀਏ ਜੋ ਵਾਹਿਗੁਰੂ ਜੀ ਐਸੇ ਹਨ, ਇਸ ਵਾਸਤੇ ਸਾਧ ਸੰਗਤ ਨਾ ਤੂੰ ਆਵੈ ਬਸ ਬਹੁਤ ਕਢਾਵਣੇ, ਨਾ ਤੂੰ ਆਵੈ ਬਸ ਵੇਦ ਪੜਾਵਣੇ, ਨਾ ਤੂੰ ਆਵੈ ਬਸ ਤੀਰਥ ਨਹਾਈਐ, ਨਾ ਤੂੰ ਆਵੈ ਬਸ ਧਰਤੀ ਧਾਈਐ, ਨਾ ਤੂੰ ਆਵੈ ਬਸ ਕਿਤੇ ਸਿਆਣਪੈ, ਨਾ ਤੂੰ ਆਵੈ ਬਸ ਬਹੁਤਾ ਦਾਨ ਦੇ, ਸਭ ਕੋ ਤੇਰਾ ਬਸ ਅਗਮ ਅਗੋਚਰਾ, ਤੂੰ ਭਗਤਾਂ ਕੈ ਬਸ ਭਗਤਾਂ ਤਾਣ ਤੇਰਾ, ਇਸ ਵਾਸਤੇ ਮੇਰੀ ਬਾਂਦੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੁਟੈ ਮੋਹੇ, ਆਪਣੇ ਪਿਆਰਿਆਂ ਦੇ ਤਾਂ ਹੀ ਵਾਹਿਗੁਰੂ ਅਕਾਲ ਪੁਰਖ ਜੀ ਪ੍ਰਮੁੱਖੋ ਐਸੀ ਵਡਿਆਈ ਦਿੰਦੇ ਹਨ, ਜਿਹੜੇ ਵਾਹਿਗੁਰੂ ਜੀ ਦਾ ਕੋਟ ਆਸਰਾ ਧਾਰ ਲੈਂਦੇ ਨੇ, ਤੇ ਆਪ ਜੀ ਤੋਂ ਬਗੈਰ ਸਾਡੀ ਰੱਖਿਆ ਕਰਨ ਵਾਲਾ, ਤਮਾਮ ਸੁੱਖਾਂ ਦੀ ਪ੍ਰਾਪਤੀ ਕਰਾਉਣ ਵਾਲਾ ਕੋਈ ਨਹੀਂ। ਇਸ ਵਾਸਤੇ ਕਹਿੰਦੇ ਜਦੋਂ ਪੂਰਾ ਹੋ ਗਿਆ ਸਮਾਂ ਦਿੱਤਾ ਹੋਇਆ ਬਾਦਸ਼ਾਹ ਸਲੀਮ ਸ਼ਾਹ ਵੱਲੋਂ ਤਿੰਨ ਘੰਟੇ ਪੂਰੇ ਹੋ ਗਏ, ਇੱਕ ਪਹਿਰ ਪੂਰਾ ਹੋ ਗਿਆ। ਉਸ ਵਕਤ ਕਹਿੰਦੇ ਸਾਡੀ ਰੱਖਿਆ ਕਰਨ ਵਾਸਤੇ ਵਾਹਿਗੁਰੂ ਜੀ ਔਰ ਗਰੜ ਦੀ ਸਵਾਰੀ ਦੇ ਉੱਪਰ ਆਣ ਕਰਕੇ ਔਰ ਸਾਡੇ ਸਾਹਮਣੇ ਖੜ ਗਏ ਔਰ ਆਪਣੇ ਭਗਤ ਕੀ ਆਪਣੇ ਭਗਤ ਪਰ ਕੀ ਪ੍ਰਤ ਪਾ, ਜੋ ਆਪਣੇ ਪਿਆਰੇ ਭਗਤਾਂ ਦੀ ਔਰ ਇਸ ਵਾਸਤੇ ਜੋ ਪ੍ਰਤ ਪਾਲਣਾ ਕਰਨ ਵਾਲੇ ਹਨ ਵਾਹਿਗੁਰੂ ਜੀ।
ਗੜੜ ਚੜੇ ਆਏ ਗੋਪਾਲ,
ਔਰ ਭਗਤ ਜੀ ਕਥਨ ਕਰਦੇ ਹਨ ਕਿ ਐਸੇ ਉਹ ਜਿਹੜੇ ਵਾਹਿਗੁਰੂ ਅਕਾਲ ਪੁਰਖ ਜੀ ਹਨ ਉਹ ਗਰੜ ਦੇ ਪੰਛੀ ਦੇ ਉੱਪਰ ਸਵਾਰੀ ਨੂੰ ਕਰਕੇ ਔਰ ਸਾਡੇ ਪਾਸ ਇਸ ਪ੍ਰਕਾਰ ਨਾਲ ਵਾਹਿਗੁਰੂ ਜੀ ਨੇ ਕਾਲਪੁਰਖ ਜੀ ਨੇ ਪ੍ਰਗਟ ਹੋ ਕੇ ਆਉਣਾ ਕੀਤਾ।
ਕਹਿਹੇ ਧਰਨ ਕੋਟੀ ਕਰੋ,
ਕਾਲਪੁਰਖ ਜੀ ਭਗਤ ਜੀ ਕਹਿਣ ਲੱਗੇ ਸਾਡੇ ਤਾਈ ਆਣ ਕੇ ਇਸ ਪ੍ਰਕਾਰ ਕਹਿਣ ਲੱਗੇ ਰਮੇ ਹੋਏ ਰਾਮ ਵਾਹਿਗੁਰੂ ਜੀ, ਕਿਹਾ ਮੇਰੇ ਪ੍ਰਾਣਾ ਤੋਂ ਭਗਤ ਨਾ ਪਿਆਰੇ ਨਾਮਦੇਵ ਜੀ ਕਹਿਣਾ ਕਰੋ ਤੇ ਜਿਹੜੀ ਇਹ ਸਾਰੀ ਧਰਨ ਧਰਤੀ ਹੈ ਤੇ ਕੋਟੀ ਨਾਮ ਕਿਹੜੀ ਕਰਦੇ, ਭਾਵ ਇਸੇ ਤਾਈ ਇਕ ਪਾਸੇ ਚੱਕ ਦੇਵਾਂ ਔਰ ਸਾਰੇ ਜਿਹੜੇ ਜੀਵ ਹਨ ਔਰ ਉਹ ਸਾਰੇ ਸਮੁੰਦਰ ਦੇ ਵਿਚ ਪਾਣੀ ਦੇ ਵਿਚ ਜਾ ਕਰਕੇ ਡਿੱਗ ਪੈਣ ਧਰਤੀ ਕੋਡੀ ਕਰਨ ਦੇ ਨਾਲ, ਕਹੋ ਤੇ ਇਸ ਤਰ੍ਹਾਂ ਕਰ ਦੇਵਾਂ।
ਕਹੇ ਲੈ ਕਰ ਉਪਰ ਧਰੋ,
ਔਰ ਜੇ ਤੁਸੀਂ ਕਹੋ ਤੇ ਜਿੰਨੀ ਇਹ ਧਰਤੀ ਹੈ ਸਾਰੀ ਧਰਤੀ ਚੱਕ ਕਰਕੇ ਜਿਹੜਾ ਸਲੀਮ ਸ਼ਾਹ ਬਾਦਸ਼ਾਹ ਤੁਹਾਡੇ ਤਾਈ ਐਸਾ ਦੁੱਖ ਦੇ ਰਿਹਾ ਹੈ ਇਸ ਦੇ ਸਿਰ ਦੇ ਉਪਰ ਸਾਰੀ ਧਰਤੀ ਰੱਖ ਦੇਣ, ਇਸ ਵਾਸਤੇ ਕਹਿੰਦੇ ਕਹ ਤਾਂ ਲੈ ਕਰ ਉਪਰ ਤਰੋ। ਜੇ ਤੁਸੀਂ ਭਗਤ ਨਾਮਦੇਵ ਜੀ ਕਹਿਣਾ ਕਰੋ, ਪਰਮੇਸ਼ਰ ਜੀ ਕਹਿ ਰਹੇ ਨੇ ਕਾਲਪੁਰਖ ਜੀ ਭਗਤ ਨਾਮਦੇਵ ਜੀ ਦੇ ਤਾਂ ਕਹਿ ਪ੍ਰਾਣਾ ਤੋਂ ਪਿਆਰੇ ਭਗਤ ਜੀ ਜੇ ਤੁਸੀਂ ਕਹੋ ਤੇ ਧਰਤੀ ਨੂੰ ਅਕੋਟੀ ਨਾਮ ਕਿਹੜੀ ਕਰ ਦਈਏ, ਸਾਰੇ ਜੀ ਜਾ ਕਰਕੇ ਪਾਣੀ ਅੰਦਰ ਸਮੁੰਦਰ ਅੰਦਰ ਚਲੇ ਜਾਣ ਇਸ ਤਰ੍ਹਾਂ ਨਾਸ ਹੋ ਜਾਵੇ, ਜੇ ਕਹੋ ਤਾਂ ਸਾਰੀ ਧਰਤੀ ਜਿਹੜੀ ਹੈ ਚੱਕ ਕਰਕੇ ਸਲੀਮ ਸ਼ਾਹ ਬਾਦਸ਼ਾਹ ਦੇ ਸਿਰ ਦੇ ਉੱਪਰ ਰੱਖ ਦੇਈ, ਜਿਸ ਕਰਕੇ ਇਹਦਾ ਖਾਤਮਾ ਹੋ ਜਾਵੇ ਜਿਹੜਾ ਮੇਰੇ ਪਿਆਰਾਂ ਨੂੰ ਪਿਆਰੇ ਭਗਤਾਂ ਨੂੰ ਇਸ ਤਰ੍ਹਾਂ ਦਿਖਾਉਣ ਵਾਲਾ। ਇਸ ਪ੍ਰਕਾਰ ਸਾਧ ਸੰਗਤ ਭਗਤ ਜੀ ਦੇ ਤਾਈ ਪ੍ਰਗਟ ਹੋ ਕਰਕੇ ਅਕਾਲ ਪੁਰਖ ਪਰਮੇਸ਼ਰ ਜੀ ਭਗਤ ਜੀ ਆਪਣੀ ਬਾਣੀ ਦੁਆਰਾ ਕਥਨ ਕਰਦੇ ਇਸ ਤਰ੍ਹਾਂ ਜਦੋਂ ਆਣ ਕਰਕੇ ਕਹਿਣਾ ਕੀਤਾ ਔਰ ਜਿਵੇਂ ਫਿਰ ਭਗਤ ਜੀ ਨੇ ਅੱਗਿਓ ਬੇਨਤੀ ਕੀਤੀ ਅਕਾਲ ਪੁਰਖ ਦੇ ਤਾਈ, ਉਹ ਸਾਧ ਸੰਗਤ ਅਗਲੇ ਸ਼ਬਦ ਦੁਆਰਾ ਆਪ ਕੱਲ ਦੇ ਦੀਵਾਨ ਦੇ ਅੰਦਰ ਐਸਾ ਭਗਤ ਜੀ ਦਾ ਸ਼ਬਦ ਸਰਵਣ ਕਰੇ। ਇਥੋਂ ਤੱਕ ਵਿਚਾਰ ਕਰਦਿਆਂ ਇਕ ਨੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਣੀਆਂ ਸੁਭਾਵਕ ਹਨ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਵਿਚਾਰ ਕਰਦਿਆਂ ਦੁਸ਼ ਬੁੱਧੀ ਹੋਣ ਕਰਕੇ ਬੇਅੰਤ ਭੁੱਲਾਂ ਗਲਤੀਆਂ ਹੋਣੀਆਂ ਸੁਭਾਵਕ ਨੇ, ਸਤਿਗੁਰੂ ਜੀ ਦੀ ਸੰਗਤ ਮਹਾਰਾਜ ਖਿਮਾ ਕਰਨੇ ਬਖਸ਼ਣਹਾਰ ਨੇ, ਖਿਮਾ ਕਰਨੇ ਯੋਗ ਹਨ। ਇਹੋ ਸੱਜਣਾ ਸੀ ਸੜੀਆ ਜੋ ਹੋਵੇ ਸਾਹਿਬ ਸਿਓ ਮੇਲ, ਦੇਖਿਆ ਕਥਾ ਨਾ ਛੁੱਟਿਆ ਖਿਨ ਖਿਨ ਭੁੱਲਣਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੇ ਉਤਾਰ,
ਆਪਣੇ ਭਗਤ ਪਰ ਕੇ ਪ੍ਰਤਪਾਲ, ਗੜੜ ਚੜੇ ਆਏ ਗੋਪਾਲ,
ਕਹਿਣ
ਕੋਟੀ ਕਰੋ,
ਕਹਿਣ
ਕਰ ਉਪਰ ਧਰੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਰ ਜਾਵੇ ਸੋ ਫਤਿਹ ਪਾਵੇ, ਨਿਹਾਲ ਹੋ ਜਾਵੇ ਭਗਤ ਨਾਮਦੇਵ ਜੀ ਦੇ ਚਰਨਾਂ ਨੂੰ ਭਾਵੇ।
ਸਤਿ
ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।